ਸਭ ਕੋਲ ਆਦਿ ਕਾਲ ਤੋਂ ਹੀ ਦੋ ਭਗਤੀਆਂ ਦੇ ਪ੍ਰਭਾਵ ਅਧੀਨ ਮਨੁੱਖ ਜਾਤੀ ਰਹੀ ਹੈ। ਲੋਕ ਜਿਸ ਵੀ ਰਾਜੇ ਦਾ ਰਾਜ ਹੁੰਦਾ ਉਹਦੇ ਭੈ ਵਿੱਚ ਰਹਿੰਦੇ, ਜਿਸ ਮਹਾਤਮਾ ਜਿਸ ਗੁਰੂ ਪੀਰ ਨੂੰ ਮੰਨਦੇ ਉਹਦੇ ਅਦਬ ਵਿੱਚ ਰਹਿੰਦੇ। ਸਤਿਗੁਰਾਂ ਦੇ ਸਮੇਂ ਤੋਂ ਹੀ ਮਹਾਰਾਜ ਨੇ ਇਹ ਦੋਵਾਂ ਸ਼ਕਤੀਆਂ ਦਾ ਗੁਰੂ ਘਰ ਵਿੱਚ ਸੁਮੇਲ ਕਰ ਦਿੱਤਾ। ਪੁਰਾਤਨ ਸਮਿਆਂ ਦੇ ਵਿੱਚ ਕਿਤੇ ਸਾਨੂੰ ਇਹ ਸੁਮੇਲ ਨਹੀਂ ਦਿਖਦਾ, ਪਰ ਗੁਰੂ ਨਾਨਕ ਨੇ ਆਪਣੇ ਦਰ ਘਰ ਵਿੱਚ ਇਹ ਦੋਵਾਂ ਸ਼ਕਤੀਆਂ ਨੂੰ ਧਾਰਨ ਕੀਤਾ ਹੈ। ਕਈ ਸਿੱਖ ਕਹਿ ਦਿੰਦੇ ਆ ਵੀ ਛੇਵੇਂ ਪਾਤਸ਼ਾਹ ਨੇ ਵੱਡੇ ਸਤਿਗੁਰਾਂ ਦੀ ਰੀਤੀ ਬਦਲ ਕੇ ਮੇਰੀ ਭੀਰੀ ਧਾਰਨ ਕੀਤੀ, ਵੱਡੇ ਸਤਿਗੁਰੂ ਸੇਵੇਂ ਮਾਲਾ ਪਹਿਣਦੇ ਸੀ, ਵੀ ਛੇਵੇਂ ਪਾਤਸ਼ਾਹ ਨੇ ਦੋ ਤਲਵਾਰਾਂ ਪਹਿਨੀਆਂ ਗੁਰਿਆਈ ਦਾ ਤਿਲਕ ਲੈਣ ਸਮੇਂ। ਨਹੀਂ, ਜਦੋਂ ਆਦਿ ਕਾਲ ਤੋਂ ਗੁਰੂ ਨਾਨਕ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਤਿਹਾਸ ਵਿੱਚ ਇਤਿਹਾਸਿਕ ਪ੍ਰਮਾਣ ਵੀ ਮਿਲਦੇ ਆ, ਬਾਣੀ ਦਾ ਵੀ ਪ੍ਰਮਾਣ ਹੈ। ਜਦੋਂ ਮਹਾਰਾਜ ਏਮਨਾਬਾਦ ਗਏ ਹੈ, ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ, ਜ਼ਾਲਮ ਕਿਹਾ, ਤਾਂ ਉੱਥੇ ਜਿਹੜੇ ਲੋਕ ਜੰਤਰਾਂ ਮੰਤਰਾਂ ਤੰਤਰਾਂ ਦੇ ਪੁਜਾਰੀ ਸੀ, ਜਿਨ੍ਹਾਂ ਨੇ ਪਹਿਲੋਂ ਕਦੇ ਤਲਵਾਰ ਦਾ ਅਭਿਆਸ ਨਹੀਂ ਸੀ ਕੀਤਾ, ਜੰਗ ਦਾ ਅਭਿਆਸ ਨਹੀਂ ਸੀ ਕੀਤਾ, ਜਿਨ੍ਹਾਂ ਨੂੰ ਜੰਤਰਾਂ ਮੰਤਰਾਂ ਟੂਣਿਆਂ ਟਾਮਣਾਂ 'ਤੇ ਭਰੋਸਾ ਸੀ, ਉਹਨਾਂ ਦੇ ਮਨਾਂ 'ਚ ਸੀ ਵੀ ਸਾਡੇ ਕੋਲ ਵੱਡੇ ਵੱਡੇ ਪੀਰ ਨੇ, ਜੇ ਕੋਈ ਬਾਹਰੋਂ ਹਮਲਾਵਰ ਚੜ੍ਹ ਕੇ ਆਵੇਗਾ ਤਾਂ ਸਾਡੇ ਪੀਰ ਤੰਤਰਾਂ ਮੰਤਰਾਂ ਜੰਤਰਾਂ ਨਾਲ ਉਹਨਾਂ ਨੂੰ ਅੰਨੇ ਕਰ ਦੇਣਗੇ, ਉਹਨਾਂ ਨੂੰ ਬੰਨ ਦੇਣਗੇ। ਸਤਿਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਬਾਣੀ ਚ ਕਿਹਾ, ਕੋਟੀ ਹੂੰ ਪੀਰ ਬਰਜ ਰਹਾਏ ਜਾਂ ਮੀਰ ਸੁਣਿਆ ਧਾਇਆ। ਜਦੋਂ ਮੀਰ ਬਾਬਰ ਜ਼ਾਲਮ ਚੜ੍ਹ ਕੇ ਆਇਆ ਤਾਂ ਬਹੁਤੇ ਪੀਰਾਂ ਨੇ ਯਤਨ ਕੀਤੇ ਜੰਤਰ ਮੰਤਰ ਕਰਨ ਦੇ, ਤਾਂ ਬਾਣੀ ਕਹਿੰਦੀ ਹੈ ਕੋਈ ਮੁਗਲ ਨਾ ਹੋਇਆ ਅੰਧਾ। ਉਸ ਵੇਲੇ ਉਹਨਾਂ ਦੇ ਤੰਤਰਾਂ ਮੰਤਰਾਂ ਜੰਤਰਾਂ ਨਾਲ ਕੋਈ ਵੀ ਮੁਗਲ ਬਾਬਰ ਦੇ ਜ਼ਾਲਮ ਸਿਪਾਹੀ ਕੋਈ ਅੰਨਾ ਨਾ ਹੋਇਆ, ਕੋਈ ਬੰਨਿਆ ਨਾ ਗਿਆ। ਉਹਨਾਂ ਨੇ ਆ ਕੇ ਐਸੀ ਜ਼ੁਲਮ ਦੀ ਆਂਧੀ ਲਿਆਉਂਦੀ, ਜ਼ੁਲਮ ਦੀ ਹਨੇਰੀ ਲਗਾਈ, ਚਾਰੇ ਪਾਸੇ ਲੋਕ ਤਰਾਹ ਤਰਾਹ ਕਰਨ ਲੱਗੇ। ਤਾਂ ਗੁਰੂ ਨਾਨਕ ਸਾਹਿਬ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਧ ਕਰ ਦਿੱਤਾ ਵੀ ਇਹ ਇਕੱਲੀ ਮਾਲਾ ਨਾਲ ਨਹੀਂ, ਨਾਲ ਤਲਵਾਰ ਵੀ ਰੱਖਣੀ ਪੈਣੀ ਹੈ। ਜਦੋਂ ਗੁਰੂ ਨਾਨਕ ਸਾਹਿਬ ਆਸਾਮ ਦੇ ਵਿੱਚ ਸਿਲਹਟ ਦੇ ਇਲਾਕੇ ਦੇ ਵਿੱਚ, ਜਿਹਨੂੰ ਅੱਜ ਕੱਲ੍ਹ ਗੁਹਾਟੀ ਕਹਿੰਦੇ ਹਾਂ, ਮਹਾਰਾਜ ਨੇ ਚਰਨ ਪਾਏ, ਜਗਤ ਜੀਆਂ ਨੂੰ ਉਧਾਰਦੇ ਹੋਏ ਉੱਥੇ ਝੰਡੇ ਵਾਢੀ ਨੂੰ ਮਿਲੇ ਆ ਮਹਾਰਾਜ, ਜਿਹੜਾ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਰਹਿੰਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਆਪਣਾ ਨਾਮ ਬਖਸ਼ਿਆ। ਮੈਂ ਸੂਖਮ ਵਿਚਾਰ ਕਰਾਂ, ਕਿਉਂਕਿ ਜਿਹੜਾ ਅੱਜ ਸ਼ਬਦ ਹੈ ਇਹ ਸ਼ਬਦ ਬਹੁਤ ਨਮੇਰਾ ਮਹਾਰਾਜ ਨੇ ਬਖਸ਼ਿਆ। ਅੱਜ ਇਸ ਸ਼ਬਦ ਦੇ 35 ਪਦੇ ਨੇ, 34 ਪਦੇ ਆ, ਇੱਕ ਪਦਾ ਰਹਾਉ ਵਾਲਾ, 35 ਪਦੇ ਬਣਦੇ ਆ ਤੇ 68-70 ਦੇ ਕਰੀਬ ਤੁਕਾ ਨੇ। ਆਪਾਂ ਇਹਦੇ ਵਿਚਾਰ ਸੂਖਮ ਕਰਨੀ ਆ। ਮਹਾਰਾਜ ਜਿਸ ਵੇਲੇ ਝੰਡੇ ਨੂੰ ਸੇਵਕ ਬਣਾਉਂਦੇ ਆ, ਝੰਡੇ ਨੂੰ ਮਹਾਰਾਜ ਉੱਥੇ ਫਿਰ ਸਿੱਖੀ ਦੇ ਪ੍ਰਚਾਰ ਦੀ ਮੰਜੀ ਦਿੰਦੇ ਆ। ਉੱਥੋਂ ਦਾ ਜਿਹੜਾ ਰਾਜਾ ਸੀ, ਰਾਜਾ ਸੁਧਰ ਸੈਨ, ਉਹ ਵੀ ਮਹਾਰਾਜ ਦੇ ਚਰਨੀ ਪਿਆ। ਕਹਿਣ ਲੱਗਿਆ, ਮਹਾਰਾਜ ਕਿਰਪਾ ਕਰੋ, ਮੇਰੇ ਰਾਜਤੰਤਰ ਵਿੱਚ ਸੁੱਖ ਰਹੇ। ਰਾਜੇ ਨੂੰ ਹੁੰਦਾ ਵੀ ਮੇਰੀ ਪਰਜਾ ਮੇਰੇ ਅਧੀਨ ਰਹੇ, ਕੋਈ ਬਗਾਵਤ ਨਾ ਕਰੇ। ਉਹਨੇ ਬੇਨਤੀ ਕੀਤੀ ਸੁਧਰ ਸੈਨ ਨੇ, ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਆ, ਸੁਧਰ ਸੈਨ, ਅਸੀਂ ਸਿੱਖੀ ਦੇ ਪ੍ਰਚਾਰ ਦੀ ਮੰਜੀ, ਸਿੱਖੀ ਦੇ ਪ੍ਰਚਾਰ ਦੀ ਡਿਊਟੀ ਝੰਡੇ ਨੂੰ ਦੇ ਚੱਲੇ ਹਾਂ। ਜੇ ਤੂੰ ਚਾਹੁੰਦਾ ਵੀ ਮੇਰੇ ਰਾਜ ਸੁੱਖ ਰਹੇ, ਤੇਰੇ ਰਾਜ ਤੱਕ ਹੀ, ਤੇਰੀ ਪੀੜ੍ਹੀਆਂ ਦੇ ਰਾਜ 'ਚ ਵੀ ਸੁੱਖ ਰਹੇਗਾ, ਜੇ ਗੁਰੂ ਨਾਨਕ ਦੇ ਦਰ ਘਰ ਦੀ ਇਸ ਮੰਜੀ ਦੇ ਹੇਠ ਰਹਿਣਗੇ, ਹੁਕਮ ਦੇ ਹੇਠ ਰਹਿਣਗੇ, ਸਤਿਕਾਰ ਵਿੱਚ ਅਦਬ 'ਚ ਰਹਿਣਗੇ। ਉੱਥੇ ਮਹਾਰਾਜ ਨੇ ਸਿੱਧ ਕਰ ਦਿੱਤਾ ਵੀ ਜਿਹੜੇ ਲੋਕ ਦੁਨੀਆਂ ਦੇ ਵਿੱਚ ਵੱਡੇ ਵੱਡੇ ਰਾਜਿਆਂ ਨੂੰ ਮਹਾਰਾਜਿਆਂ ਨੂੰ ਆਪਣੀਆਂ ਲੋੜਾਂ ਅਨੁਸਾਰ ਸਲਾਉਂਦੇ ਆ, ਵਡਿਆਉਂਦੇ ਆ, ਸਿਫਤਾਂ ਕਰਦੇ ਆ ਝੂਠੀਆਂ, ਗੁਰੂ ਪੀਰਾਂ ਦਾ ਅਦਬ ਨਹੀਂ ਕਰਦੇ, ਮਹਾਰਾਜ ਨੇ ਜਣਾ ਦਿੱਤਾ ਵੀ ਇਹ ਸਭ ਕੁਝ ਗੁਰੂ ਦੀ ਤਾਬਿਆ ਹੈ, ਪੀਰੀ ਦੀ ਤਾਬਿਆ। ਮਹਾਰਾਜ ਨੇ ਹੁਕਮ ਕਰ ਦਿੱਤਾ ਸੁਧਰ ਸੈਨ, ਸਾਡੇ ਵੱਲੋਂ ਪੀਰ ਝੰਡਾ ਹੈ, ਤੇਰੀ ਮੀਰੀ ਤੇਰਾ ਰਾਜ ਝੰਡੇ ਦੇ ਅਧੀਨ ਰਹੇਗਾ, ਜਿੰਨਾ ਚਿਰ ਸਤਿਕਾਰ ਰਹੂ ਤੇਰਾ ਰਾਜ ਕਾਇਮ ਰਹੇਗਾ। ਛੇਵੇਂ ਪਾਤਸ਼ਾਹ ਜਿਸ ਵੇਲੇ ਆਸਾਮ ਦੇ ਵਿੱਚ, ਵਾਹਿਗੁਰੂ ਕਸ਼ਮੀਰ ਵਿੱਚ, ਗੁਜਰਾਤ ਦੇ ਇਲਾਕੇ 'ਚ ਗਏ ਹੈ, ਮੁਸਲਿਮ ਧਰਮ ਦਾ ਵੱਡਾ ਪੀਰ ਸਾਹ ਦੌਲਾ ਹੋਇਆ, ਬੜੀ ਉਹਦੀ ਮਾਨਤਾ ਸੀ, ਉਹਨੇ ਮਹਾਰਾਜ ਦਾ ਠਾਠ ਵਾਠ ਵੇਖਿਆ, ਮਹਾਰਾਜ ਦੇ ਪਰਿਵਾਰ ਨੂੰ ਨਾਲ ਵੇਖਿਆ। ਉਹ ਅੱਗੋਂ ਮਹਾਰਾਜ ਨੂੰ ਸਵਾਲ ਕਰਨ ਲੱਗਿਆ, ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨੇ ਕੁਝ ਸਵਾਲ ਕੀਤੇ, ਕਹਿਣ ਲੱਗਿਆ, ਕਹਿੰਦਾ ਹਿੰਦੂ ਕਿਆ, ਪੀਰ ਕਿਆ, ਵੀ ਹਿੰਦੂ ਕੀ ਅਤੇ ਪੀਰ ਕੀ, ਹਿੰਦੂਆਂ 'ਚ ਕੋਈ ਪੀਰ ਨਹੀਂ ਹੋ ਸਕਦਾ, ਔਰਤ ਕਿਆ, ਫਕੀਰ ਕਿਆ, ਜਿਹਨੇ ਵਿਆਹ ਕਰਾ ਲਿਆ ਕਹਿੰਦਾ ਫਕੀਰ ਕਿ ਨਹੀਂ ਹੋ ਗਿਆ, ਮੁਸਲਮਾਨ ਸਾਹ ਦੌਲਾ ਪੀਰ ਕਹਿੰਦਾ ਮਹਾਰਾਜ ਤੇ ਕਿੰਤੂ ਕਰਦਾ, ਤੰਗ ਕਸਿਆ ਉਹਨੇ, ਕਹਿੰਦਾ ਪੁੱਤਰ ਕਿਆ, ਬੈਰਾਗ ਕਿਆ, ਜਿਹਦੇ ਧੀਆਂ ਪੁੱਤਰ ਨੇ ਉਹਨੂੰ ਬੈਰਾਗ ਕਾਹਦਾ, ਕਹਿਣ ਲੱਗਿਆ ਇਸ ਕਰਕੇ ਵੀ ਮਾਂ ਜਿਹੜਾ ਹਿੰਦੂ ਹੈ ਉਹ ਪੀਰ ਹੋ ਸਕਦਾ, ਪੁੱਤਰਾਂ ਵਾਲਾ ਬੈਰਾਗੀ ਨਹੀਂ ਹੋ ਸਕਦਾ, ਦੌਲਤ ਕਿਆ ਅਤੇ ਫਕੀਰ ਕਿਆ, ਕਹਿੰਦਾ ਦੌਲਤ ਵਾਲਾ ਮਨੁੱਖ ਤਿਆਗੀ ਕਿਵੇਂ ਹੋ ਸਕਦਾ, ਫਕੀਰ ਕਿਵੇਂ ਹੋ ਸਕਦਾ। ਮਹਾਰਾਜ ਨੇ ਉੱਤਰ ਦਿੱਤਾ ਉਸ ਵੇਲੇ, ਕਹਿਣ ਲੱਗਿਆ ਸਾਧਾ ਮਾਂ, ਔਰਤ ਈਮਾਨ, ਔਰਤ ਮਨੁੱਖ ਦੇ ਮਰਦ ਦੇ ਈਮਾਨ ਨੂੰ ਕਾਇਮ ਰੱਖਦੀ ਹੈ, ਧਰਮ 'ਤੇ ਕਾਇਮ ਰੱਖਦੀ ਹੈ, ਧਰਮ ਤੋਂ ਬੋਲਣ ਨਹੀਂ ਦਿੰਦੀ। ਸਿੱਖੀ ਦੇ ਵਿੱਚ ਜਿਹੜਾ ਗ੍ਰਸਤੀ ਹੈ ਉਹ ਫਕੀਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਔਰਤ ਈਮਾਨ ਦੌਲਤ ਗੁਰੂ ਘਰ ਦੇ ਵਿੱਚ ਮਾਰੀ ਨਹੀਂ ਗਈ। ਮਹਾਰਾਜ ਨੂੰ ਦਸਮ ਪਾਤਸ਼ਾਹ ਨੇ ਤਾਂ ਇੱਥੋਂ ਕਿਹਾ ਆਦਿ ਭਵਾਨੀ ਸ੍ਰੀ ਮਾਇਆ ਜਾਕੋ ਨਾਮ ਤਿਸਮਿਨ ਸਰਨ ਇੱਕ ਸਿਨ ਪੂਰਨ ਮੋਤ ਨਾ ਕਾਮ, ਇਹਦੇ ਬਿਨਾਂ ਇੱਕ ਸਿਨ ਵੀ ਨਹੀਂ ਸਰਦਾ, ਇਹਦੇ ਬਿਨਾਂ ਕੋਈ ਧਰਮ ਦੇ ਕਾਰਜ ਕਿਸੇ ਤਰ੍ਹਾਂ ਦਾ ਕਿੱਡਾ ਹੀ ਤਿਆਗੀ ਹੋਵੇ ਮਾਇਆ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਦੌਲਤ ਜਿਹੜੀ ਹੈ ਮਾਇਆ ਗੁਜਰਾਨ ਹੈ, ਫਿਰ ਤੂੰ ਕਹਿੰਦਾ ਪੁੱਤਰਾਂ ਵਾਲਾ ਵੈਰਾਗੀ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਪੁੱਤਰ ਨਿਸ਼ਾਨ ਹੈ, ਸੰਸਾਰ ਦੇ ਵਿੱਚ ਅੰਸ਼ ਵੰਸ਼ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਆ ਪੀਰ ਸਾਹਿਬ ਔਲਾ, ਜਿਹੜਾ ਤੂੰ ਸਵਾਲ ਕੀਤਾ ਵੀ ਹਿੰਦੂ ਕੀ ਪੀਰ ਕੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੀਰ ਨਾ ਹਿੰਦੂ ਨਾ ਮੁਸਲਮਾਨ, ਜਿਹੜਾ ਰੱਬ ਦਾ ਪੀਰ ਹੈ ਉਹ ਨਾ ਹਿੰਦੂ ਹੈ ਨਾ ਮੁਸਲਮਾਨ ਹੈ, ਉਹ ਤਾਂ ਰੱਬ ਦਾ ਪਿਆਰਾ, ਉਹਦੀ ਕੋਈ ਜਾਤ ਨਹੀਂ ਕੋਈ ਧਰਮ ਨਹੀਂ, ਉਹ ਧਰਮ ਜਾਤ ਤੋਂ ਉੱਚਾ ਹੋ ਜਾਂਦਾ। ਇਸ ਲਈ ਮਹਾਰਾਜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜਿਸ ਵੇਲੇ ਨੀਂਹ ਰਖਾਈ ਸਾਈ ਮੀਆਂ ਮੀਰ ਤੋਂ ਰਖਵਾਈ, ਜਿਸ ਵੇਲੇ ਕਲੰਗੀਆਂ ਵਾਲੇ ਪ੍ਰਗਟ ਹੋਏ ਨੇ ਭੀਖਣ ਸਾਹਿਬ ਪੀਰ ਨੂੰ ਸਤਿਗੁਰੂ ਮਹਾਰਾਜ ਕਲੰਗੀਆਂ ਵਾਲੇ ਦੇ ਬਾਬਤ ਜਦੋਂ ਚਾਨਣਾ ਪਿਆ ਤਾਂ ਮਹਾਰਾਜ ਦੇ ਪਟਨੇ ਵੱਲ ਗੁਰਸੰਗਤ ਦੀ ਮੁੱਖ ਕਰਕੇ ਨਵਾਜ਼ ਅਦਾ ਕਰਨ ਲੱਗਿਆ। ਚੇਲੇ ਕਹਿੰਦੇ ਇਹ ਕੀ ਸਰਾ ਤੋਲਟ ਕੰਮ ਕੀਤਾ ਪੀਰ ਜੀ, ਤਾਂ ਭੇਖਣ ਸਾਹਿਬ ਚੇਲਿਆਂ ਨੂੰ ਕਹਿਣ ਲੱਗਿਆ ਜਿਸ ਖੁਦਾ ਨੂੰ ਮੱਕੇ ਵੱਲ ਮੁੱਖ ਕਰਕੇ ਤੁਸੀਂ ਨਵਾਜ਼ ਅਦਾ ਕਰਦੇ ਹੋ, ਅੱਜ ਉਹ ਮੱਕੇ ਵਾਲਾ ਖੁਦਾ ਪਟਨੇ ਦੀ ਧਰਤੀ 'ਤੇ ਪ੍ਰਗਟ ਹੋ ਗਿਆ। ਮੁਸਲਮਾਨ ਨੂੰ ਗੁਰੂ ਕਲੰਗੀਆਂ ਵਾਲੇ ਪਿਤਾ ਵਿੱਚੋਂ, ਕਲੰਗੀ ਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿੱਚੋਂ ਆਪਣਾ ਮੱਕੇ ਦਾ ਖੁਦਾ ਰਿਸਦਾ ਹੈ। ਅਤੇ ਜਿਸ ਵੇਲੇ ਆਪਾਂ ਦੇਖਦੇ ਹਾਂ ਗੰਗਾ ਦੇ ਕੰਢੇ ਬੈਠ ਕੇ ਰਾਮ ਜੀ ਦਾ ਧਿਆਨ ਧਰਨ ਵਾਲਾ ਬਜ਼ੁਰਗ ਪੰਡਿਤ ਸਿਰਦੱਤ ਜਦੋਂ ਖੇਡਦਿਆਂ ਸਤਿਗੁਰੂ ਦੇ ਕੋਲ ਜਾਂਦੇ ਆ, ਡਾਕਟਰ ਭਾਈ ਵੀਰ ਸਿੰਘ ਲਿਖਦੇ ਆ ਮਹਾਰਾਜ ਪਿੱਛੋਂ ਜਾ ਕੇ ਉਹਦੇ ਨੇਤਰਾਂ 'ਤੇ ਹੱਥ ਰੱਖਦੇ ਆ, ਕਹਿੰਦੇ ਬਾਬਾ ਝਾਤ। ਜਦੋਂ ਉਹ ਨੇਤਰਾਂ 'ਤੇ ਹੱਥ ਪਾਸੇ ਕਰਕੇ ਵੇਖਦਾ ਹੈ ਤਾਂ ਬਾਲਾ ਪ੍ਰੀਤਮ ਕਲੰਗੀਆਂ ਵਾਲੇ ਵਿੱਚ ਉਹਨੂੰ ਸ੍ਰੀ ਰਾਮ ਚੰਦਰ ਜੀ ਦਾ ਦਰਸ਼ਨ ਹੁੰਦਾ ਹੈ। ਗੁਰੂ ਨਾਨਕ ਚਮਤਕਾਰ 'ਚ ਭਾਈ ਵੀਰ ਸਿੰਘ ਜੀ ਲਿਖਦੇ ਆ ਰਾਮ ਦੇ ਧਿਆਨੀ ਨੂੰ ਵਾਲੇ ਵਿੱਚੋਂ ਆਪਣਾ ਭਗਵਾਨ ਰਾਮ ਦਿਸਦਾ, ਜਿਹੜਾ ਪ੍ਰਭੂ ਦਾ ਪਿਆਰਾ, ਪ੍ਰਭੂ ਦਾ ਸਰੂਪ ਹੈ। ਉਹਦੀ ਕੋਈ ਜਾਤ ਨਹੀਂ, ਉਹਦਾ ਕੋਈ ਧਰਮ ਨਹੀਂ, ਉਹਦਾ ਇੱਕੋ ਹੀ ਧਰਮ ਹੈ, ਉਹ ਖੁਦਾ ਬੰਦਾ। ਉਹ ਜਾਤਾਂ ਤੋਂ, ਧਰਮਾਂ ਤੋਂ, ਵਰਨ ਵੰਡਾਂ ਤੋਂ ਉੱਪਰ ਹੋ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸਿਧਾਂਤ ਨੂੰ ਕਾਇਮ ਕਰਨ ਲਈ ਸਿੱਖੀ ਦੇ ਵਿੱਚ ਸਿਮਰਨ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੇਰੇ ਨੂੰ ਵੀ ਕਾਇਮ ਕੀਤਾ। ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਤਿਲਕ ਦੇਣ ਲੱਗਿਆਂ ਪੁਰਾਤਨ ਰੀਤੀ ਅਨੁਸਾਰ ਮਾਲਾ ਤੇ ਸੋਹਣੀ ਆਦਿਕ ਨਿਸ਼ਾਨੀਆਂ ਲਿਆਏ ਨੇ, ਤਾਂ ਬਾਬਾ ਜੀ ਨੂੰ ਮਹਾਰਾਜ ਕਹਿਣ ਲੱਗੇ, ਬਾਬਾ ਜੀ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸ਼ਹੀਦੀ ਦੇਣ ਜਾਣ ਲੱਗਿਆਂ ਸਾਨੂੰ ਹੁਕਮ ਕਰ ਗਏ ਸਨ ਵੀ ਹੁਣ ਜਿਹੜਾ ਸਮਾਂ ਹੈ ਮਾਲਾ ਖਤਰੇ ਦੇ ਵਿੱਚ ਹੈ, ਤੁਸੀਂ ਮਾਲਾ ਦੇ ਨਾਲ ਨਾਲ ਦੋ ਤਲਵਾਰਾਂ ਪਹਿਨਣੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਫਿਰ ਦੋ ਤਲਵਾਰਾਂ ਪਹਿਨੀਆਂ, ਇੱਕ ਖੱਬੇ ਇੱਕ ਸੱਜੇ, ਇੱਕ ਮੀਰੀ ਦੀ ਇੱਕ ਪੀਰੀ ਦੀ, ਮੱਥਾ ਤੇ ਅਬਦੁੱਲਾ ਢਾਡੀ। ਇਹਨਾਂ ਨੇ ਉਸ ਵੇਲੇ ਬਾਰਾਂ ਗਾਈਆਂ। ਜਿਸ ਵੇਲੇ ਮਹਾਰਾਜ ਨੇ ਢਾਡੀ ਬਾਰਾਂ ਗਾਇਣ ਲਈ ਇਹਨਾਂ ਨੂੰ ਬੁਲਾਇਆ, ਤਾਂ ਉਸ ਵੇਲੇ ਮੱਥੇ ਅਬਦੁੱਲੇ ਨੇ ਬਾਰ ਗਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਿਫਤ ਦੇ ਵਿੱਚ ਇਹਨਾਂ ਨੇ ਉਸ ਵੇਲੇ ਬਚਨ ਕੀਤਾ, ਦੋ ਤਲਵਾਰੀ ਬੱਧੀਆਂ, ਇੱਕ ਮੇਰੇ ਦੇ ਇੱਕ ਤੇਰੇ ਦੇ, ਇੱਕ ਅਜ਼ਮਤ ਦੇ ਇੱਕ ਰਾਜ ਦੇ, ਇੱਕ ਰਾਖੀ ਕਰੇ ਵਜ਼ੀਰ ਦੇ। ਅਖੀਰ ਦੇ ਵਿੱਚ ਜਿਹੜੀ ਸਥਾਈ ਰੱਖੀ ਵਾਰ ਵਾਰ ਜਿਸ ਨੂੰ ਪੜ੍ਹਦੇ ਸੀ, ਪੱਗ ਤੇਰੇ ਕੀ ਜਹਾਂਗੀਰ ਦੇ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੁਹਾਡੀ ਸੋਭਾ ਦੇ ਸਾਹਮਣੇ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਹੈ ਉਹਦਾ ਤੁੱਛ ਹੈ, ਉਹਦੀ ਪੱਗ ਤਾਂ ਤੌਰਾ ਜਿਹਾ ਬੰਨਿਆ ਹੈ ਨਹੀਂ, ਤੁਹਾਡੀ ਪੱਗ ਦੇ ਦਸਤਾਰ ਦੇ ਸਾਹਮਣੇ ਉਹਦੀ ਦਸਤਾਰ ਫਿੱਕੀ ਹੈ, ਤੁਹਾਡੇ ਤਖ਼ਤ ਦੇ ਸਾਹਮਣੇ ਉਹਦਾ ਤਖ਼ਤ ਨੀਵਾਂ ਹੈ, ਤੁਹਾਡੀ ਸੋਭਾ ਦੇ ਸਾਹਮਣੇ ਮਹਾਰਾਜ ਹਿੰਦੁਸਤਾਨ ਦੇ ਬਾਦਸ਼ਾਹ ਦੀ ਸੋਭਾ ਹੀ ਫਿੱਕੀ ਹੈ। ਉਹ ਧੰਨ ਮੇਰੇ ਪੀਰੇ ਦੇ ਮਾਲਕ, ਜਿਸ ਸਤਿਗੁਰੂ ਨੇ ਸਾਨੂੰ ਆਜ਼ਾਦ ਸੋਚ, ਆਜ਼ਾਦ ਰਾਜ, ਆਜ਼ਾਦ ਘਰ ਦੇ ਪੰਡੀ ਬਣਾਇਆ, ਉਹ ਮੇਰੇ ਪੀਰੇ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਅੱਜ ਮੇਰੇ ਪੀਰੇ ਧਾਰਨ ਦਿਵਸ ਹੈ। ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਕਿਰਪਾ ਕਰਨ ਹਰ ਸਿੱਖ ਜਿੱਥੇ ਭਗਤੀ ਬੰਦਗੀ ਕਰਦਾ ਹੈ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ, ਬਾਣੀ ਪੜ੍ਹਦਾ, ਨਿਤਨੇਮ ਕਰਦਾ, ਉੱਥੇ ਸ਼ਸਤਰ ਅਭਿਆਸ ਕਰੇ, ਉੱਥੇ ਕਿਰਪਾਨ ਧਾਰੀ ਹੋਵੇ, ਅੰਮ੍ਰਿਤ ਛਕੇ। ਤੁਸੀਂ ਪੁੱਕ ਪੜ੍ਹ ਰਹੇ ਹੋ, ਪਿੱਛੇ ਲਿਖੀ ਹੋਈ ਹੈ ਫਲੈਕਸ ਦੇ ਉੱਪਰ, ਕਿਰਪਾਨ ਪਾਣ ਧਾਰੀਆਂ ਨੂੰ ਕਰੋੜ ਪਾਪ ਧਾਰੀ ਪਾਰੀਆਂ। ਜਿਹੜਾ ਸਿੱਖ ਕਿਰਪਾਨ ਪਹਿਣਦਾ, ਮਹਾਰਾਜ ਕਹਿੰਦੇ ਵੀ ਕਰੋੜ ਕਰੋੜਾਂ ਪਾਪ ਕੱਟੇ ਜਾਂਦੇ ਆ। ਅੱਜ ਕਿਰਪਾਨ ਪਹਿਨਣ 'ਤੇ ਵੀ ਅਸੀਂ ਸ਼ਰਮਾਉਂਦੇ ਹਾਂ, ਗੁਰੂ ਦੇ ਨਿਸ਼ਾਨੇ ਜਾਣ ਕੇ ਗੁਰੂ ਦੇ ਪਿਆਰ ਵਿੱਚ ਮਾਣ ਮਹਿਸੂਸ ਕਰੀਏ ਕਿਰਪਾਨ ਧਾਰਨ ਕਰਕੇ। ਕਿਰਪਾਨ ਪਿੱਛੇ ਵਿਦੇਸ਼ਾਂ 'ਚ ਸਿੱਖ ਲੜਾਈ ਲੜ ਰਹੇ ਜੀ, ਅੱਜ ਪਰਣ ਕਰੀਏ ਗੁਰੂ ਦੇ ਸਨਮੁਖ, ਜਦੋਂ ਆਉਣਾ ਉੱਪਰ ਵੀ ਕਿਰਪਾਨ ਪਹਿਨ ਕੇ ਆਈਏ, ਕਿਰਪਾਨ ਨੂੰ ਗੁਰੂ ਦੀ ਨਿਸ਼ਾਨੀ ਜਾਣ ਕੇ ਸਤਿਕਾਰ ਕਰੀਏ। ਅਸ ਕਿਰਪਾਨ ਖੰਡੋ ਖੜਗ, ਤੁਪ ਕਤਾਵਰ ਯਾਰ ਪੀਰ, ਸਹਿਬ ਸਰੋਹੀ ਸਹਿਬ ਹੀ ਜਹ ਹਮਾਰੇ ਪੀਰ। ਲੋਕ ਇੱਕ ਇੱਕ ਪਾਉਣ ਤੋਂ ਸ਼ਰਮਾਉਂਦੇ ਆ, ਛੇਵੇਂ ਪਾਤਸ਼ਾਹ ਨੇ, ਭਾਰੀ ਗੁਰੂ ਨੇ, ਸਮਰੱਥ ਗੁਰੂ ਨੇ, ਮਹਾਂਬਲੀ ਜਿਹੜੇ ਸਤਿਗੁਰੂ ਨੇ, ਦੋ ਪਹਿਨੀ ਆ, ਇੱਕ ਮੇਰੇ ਦੇ ਇੱਕ ਪੀਰੀ ਦੇ। ਸੋ ਆਓ ਸਤਿਗੁਰੂ ਕਿਰਪਾ ਕਰਨ ਲੜੀਵਾਰ ਵਿਚਾਰ ਪ੍ਰਾਰੰਭਤਾ ਤੋਂ ਸਰਵਣ ਕਰੀਏ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੋਹੀ ਮਹੱਲਾ ਤੀਜਾ ਘਰ ਦਸਵਾ। ਸੋਹੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਪਰਮ ਕਿਰਪਾਲੂ, ਪਰਮ ਦਿਆਲੂ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੂਹੇ ਬਣ ਆਵੈ। ਐਸੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਦਸਵੇਂ ਘਰ ਸੁਰਤਾਲ ਦੇ ਵਿੱਚ ਪਾਵਨ ਅੰਗ 755 ਤੋਂ ਇਹ ਸ਼ਬਦ ਆਰੰਭ ਹੁੰਦਾ ਹੈ, 756 ਤੇ ਜਾ ਕੇ ਸੰਪੂਰਨ ਹੁੰਦਾ ਹੈ। ਇਹ ਸ਼ਬਦ ਤੇ ਮਹਾਰਾਜ ਨੇ ਕੋਈ ਅਸ਼ਟਪਦੀ ਦਾ ਜਾਂ ਸ਼ੰਤ ਦਾ ਸਿਰਲੇਖ ਨਹੀਂ ਦਿੱਤਾ, ਇਹਨੂੰ ਸੁਤੰਤਰ ਉਚਾਰਿਆ, ਕਿਉਂਕਿ ਇਹਦੇ ਵਿੱਚ ਅਸ਼ਟਪਦੇ ਨਹੀਂ, ਇਹਦੇ ਵਿੱਚ ਤਕਰੀਬਨ 35 ਪਦੇ ਨੇ, 34 ਪਦੇ ਅੰਕ ਲਿਖੇ ਹੋਏ ਨੇ, ਇੱਕ ਪਦਾ ਰਹਿ
ਸਤਿਗੁਰ ਪ੍ਰਸਾਦ।
ਅੰਮ੍ਰਿਤ ਮਹਾਰਾਜ ਨੇ ਵਾਹਿਗੁਰੂ ਦੀ ਪ੍ਰਾਪਤੀ ਦਾ ਸਾਧਨ ਦੱਸਿਆ, ਸੰਖੇਪ ਰੂਪ ਚ ਵਸਤੂ ਨਿਰਦੇਸ਼ ਮੰਗਲ ਕੀਤਾ। ਉਹ ਵਾਹਿਗੁਰੂ ਜੋ ਇੱਕ ਹੈ, ਅਦਵੈਤ ਸਰੂਪ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤ ਨਾਸ ਤੋਂ ਰਹਿਤ ਹੈ, ਤ੍ਰੇਕਾਲ ਆਵਾਜ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਵਾਹਿਗੁਰੂ ਦੀ ਪ੍ਰਾਪਤੀ ਜੋ ਇੱਕ ਹੈ, ਅਕਾਲ ਹੈ, ਨਾਸ ਤੋਂ ਰਹਿਤ ਹੈ, ਉਹ ਗੁਰੂ ਦੀ ਕਿਰਪਾ ਦੁਆਰਾ ਹੁੰਦੀ ਦੱਸੀ ਹੈ। ਸ਼ਬਦ ਦੇ ਵਿੱਚ ਗੁਰਮੁਖ ਤੇ ਮਨਮੁਖ ਦੇ ਬਾਬਤ ਮਹਾਰਾਜ ਨੇ ਵਿਚਾਰ ਦਿੱਤੀ ਹੈ। ਮਹਾਰਾਜ ਕਹਿੰਦੇ ਜਿਹੜੇ ਮਨਮੁਖ ਨੇ ਉਹ ਦੁਨੀਆਂ ਦੀਆਂ ਸਿਫਤਾਂ ਕਰਦੇ ਆ, ਦੁਨੀਆਂ ਦੀ ਵਡਿਆਈ ਕਰਦੇ ਆ, ਆਪ ਤੋਂ ਵੱਡੇ ਨੂੰ ਕੋਈ ਰਾਜ ਦਰਬਾਰੇ ਦਾ ਕੋਈ ਅਹਿਲਕਾਰ ਹੋਵੇ, ਕੋਈ ਅਮੀਰ ਵਜ਼ੀਰ ਹੋਵੇ, ਉਹਦੀ ਸਿਫਤਾਂ ਕਰਦੇ ਰਹਿੰਦੇ ਆ। ਮਹਾਰਾਜ ਕਹਿੰਦੇ ਦੁਨੀਆਂ ਨਾ ਸਾਲਾ, ਇਹ ਦੁਨੀਆਂ ਦੀ ਕੀ ਸਿਫਤ ਕਰਨੀ ਹੈ? ਕਿਉਂ ਮਹਾਰਾਜ, ਕਿਉਂ ਨਹੀਂ ਕਰਨੀ? ਮਹਾਰਾਜ ਕਹਿੰਦੇ ਜੋ ਮਹਾਰਾਜ ਬੰਦ ਸੀ, ਇੱਥੇ ਕੋਈ ਰਿਹਾ ਰਾਣਾ ਰਾਓ ਨਾ ਕੋਆ ਹੈ, ਰੰਗ ਨਾ ਤੰਗ ਫਕੀਰ, ਬਾਰੀ ਆਪੋ ਆਪਣੇ ਕੋਏ ਨਾ ਬੰਦਾ ਧੀਰ, ਇੱਥੇ ਏਕ ਸਿਰ ਭਏ ਇੱਕ ਗਏ ਇੱਕ ਫੇਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੇ ਅਨੇਕ ਹੈ। ਕੰਜੀਆਂ ਵਾਲੇ ਕਹਿੰਦੇ ਇੱਥੇ ਰਾਜੇ ਮਹਾਰਾਜਿਆਂ ਨੂੰ ਤਾਂ ਗੱਲ ਹੀ ਛੱਡੋ, ਪਤਾ ਹੀ ਨਹੀਂ ਕਿੰਨੇ ਕੁ ਵਾਰੀ ਰਾਮ ਚੰਦਰ ਦਾ ਅਵਤਾਰ ਹੋ ਗਿਆ, ਪਤਾ ਹੀ ਨਹੀਂ ਕਿੰਨੇ ਕੁ ਵਾਰੀ ਹੈ, ਜਿੰਨੇ ਅਵਤਾਰ ਨੇ ਸਿਵ ਵਗੈਰਾ ਸਭ ਕਿੰਨੇ ਵਾਰੀ ਹੋ ਕੇ ਚਲੇ ਗਏ। ਏਕ ਸਿਵ ਭਏ ਏਕ ਗਏ ਏਕ ਫੇਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਅਨੇਕਾਂ ਵਾਰੀ ਹੋਏ ਹੋਏ ਤੁਰੇ ਪਏ, ਇੱਥੇ ਕੋਈ ਵੀ ਰਹਿਣ ਵਾਲਾ ਨਹੀਂ ਹੈ। ਜੋ ਦੇਸਾ ਸੋ ਸਗਲ ਵਿਨਾਸ਼ ਹੈ, ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਫਿਰ ਜਿਹੜਾ ਹੈ ਝੂਠ ਹੈ ਉਹਦੀ ਸਿਫਤ ਕੀ ਕਰਨੀ? ਜਪਜੀ ਸਾਹਿਬ ਪੜ੍ਹਦੇ ਹਾਂ, ਸਾਲਾਹੀ ਸਾਲਾਹੀ ਏਤੀ ਸੁਰਤ ਨਾ ਪਾਈ ਆ, ਨਦੀਆਂ ਤਾਂ ਰਾਹ ਕਦੇ ਸੰਬੰਧ ਨਾ ਜਾਣੀਆਂ। ਉਹ ਵਾਹਿਗੁਰੂ ਦੀਆਂ ਸਿਫਤਾਂ ਕਰਦੇ ਆ ਉਹਦੇ ਪਿਆਰੇ, ਉਹਦੀਆਂ ਸਿਫਤਾਂ ਕਰਦਿਆਂ ਕਰਦਿਆਂ ਉਹਦੀ ਸਿਫਤਾਂ ਦਾ ਕੋਈ ਅੰਤ ਨਹੀਂ ਆਉਂਦਾ, ਅੰਤ ਨੂੰ ਸਿਫਤ ਕਹੀ ਨਾ ਅੰਤ, ਸਿਫਤਾਂ ਦਾ ਵੀ ਅੰਤ ਨਹੀਂ, ਕਹਿਣ ਵਾਲਿਆਂ ਦਾ ਵੀ ਅੰਤ ਨਹੀਂ, ਉਹਦੀ ਵਡਿਆਈ ਮੁੱਕਣ ਵਾਲੀ ਨਹੀਂ ਹੈ। ਜਿਵੇਂ ਨਦੀਆਂ ਨਾਲੇ ਦੁਨੀਆਂ ਦੇ ਵਿੱਚ ਕਿੰਨੇ ਹੀ ਨੇ, ਸਮੁੰਦਰ ਦੇ ਵਿੱਚ ਜਦੋਂ ਮਿਲ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਵੀ ਆਹ ਕਿਹੜੀ ਨਦੀ ਦਾ ਪਾਣੀ ਹੈ, ਆਹ ਕਿਹੜੇ ਨਾਲੇ ਦਾ ਪਾਣੀ ਹੈ, ਸਭ ਇੱਕ ਰੂਪ ਹੋ ਜਾਂਦੇ ਆ। ਸੋ ਮਹਾਰਾਜ ਕਹਿੰਦੇ ਭਾਈ ਦੁਨੀਆਂ ਦੀਆਂ ਸਿਫਤਾਂ, ਜਿੱਥੇ ਦੁਨੀਆਂ ਝੂਠੀ ਹੈ ਮਰਨ ਵਾਲੀ ਹੈ, ਉੱਥੇ ਉਹਦੀਆਂ ਸਿਫਤਾਂ ਵੀ ਝੂਠੀਆਂ, ਉਹਦਾ ਫਲ ਵੀ ਪਾਪ ਰੂਪ ਚ ਹੀ ਹੈ।
ਨਾ ਸਾਲਾਹੇ ਜੋ ਮਰ ਖਾਕ ਥੀ।
ਮਹਾਰਾਜ ਦੁਨੀਆਂ 'ਚ ਜਿਹੜੇ ਲੋਕ ਨੇ ਉਹਨਾਂ ਦੇ ਵੀ ਲੋਕ ਬੜੇ ਸਿਫਤ ਕਰਦੇ ਆ, ਰਾਜੇ ਮਹਾਰਾਜਿਆਂ ਦੀ, ਮੰਤਰੀਆਂ ਸੰਤਰੀਆਂ ਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਲੋਕਾਂ ਨਾ ਸਾਲਾਹੇ, ਲੋਕਾਂ ਦੀ ਵੀ ਕੀ ਸਿਫਤ ਕਰਨੀ? ਕਿਉਂ ਮਹਾਰਾਜ? ਮਹਾਰਾਜ ਕਹਿੰਦੇ ਜੋ ਮਰ ਖਾਕ ਥੀ, ਪਤਾ ਹੀ ਨਹੀਂ ਕਿੰਨੇ ਕਿੰਨੇ ਮੰਤਰੀ ਸੰਤਰੀ, ਕਿੰਨੇ ਅਮੀਰ ਵਜ਼ੀਰ ਰਾਜੇ ਮਹਾਰਾਜੇ ਮਰ ਕੇ ਖਾਕ ਹੋ ਗਏ ਨੇ। ਅੱਜ ਔਰੰਗੀ ਦੀ ਕਬਰ ਤੇ ਦੀਵਾ ਜਗਾਉਣ ਲਈ ਵੀ ਪੈਸੇ ਮੰਗਣੇ ਪੈ ਰਹੇ ਹੈ। ਜਿਹੜਾ ਔਰੰਗਾ ਆਪਣੇ ਆਪ ਨੂੰ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ ਸਮਝਦਾ ਸੀ, ਵੱਡੇ ਵੱਡੇ ਬਾਦਸ਼ਾਹ ਚੱਕਰਵਰਤੀ ਜਿਹਨਾਂ ਨੇ ਧਰਤੀ ਨੂੰ ਜਿੱਤਿਆ, ਅੱਜ ਉਹਨਾਂ ਵਿੱਚ ਇੱਥੇ ਨਾਂ ਨਿਸ਼ਾਨੀ ਵੀ ਨਹੀਂ। ਦੁਨੀਆਂ ਦੀਆਂ ਸਭ ਤੋਂ ਵੱਡੀਆਂ ਉਦਾਹਰਨਾਂ ਸ੍ਰੀ ਗੁਰਬਾਣੀ 'ਚ ਮਿਲਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਲੰਕਾ ਸਕੋਟ ਸਮੰਦ ਸੀ ਖਾਈ। ਮਹਾਰਾਜ ਕਹਿੰਦੇ ਲੰਕਾ ਵਰਗਾ ਕਿਲਾ ਤੇ ਜਿਹਦੇ ਆਲੇ ਦੁਆਲੇ ਰੱਖਿਆ ਲਈ ਖਾਈ ਸਮੁੰਦਰ ਵਰਗੀ, ਉਹਦਾ ਬਾਦਸ਼ਾਹ ਰਾਵਣ, ਅੱਜ ਤੇ ਰਾਵਣ ਘਰ ਖਬਰ ਨਾ ਪਾਈ, ਉਹਦੇ ਰਾਵਣ ਦੇ ਘਰ ਦੀ ਕਿਤੇ ਥੇ ਨਿਸ਼ਾਨੀ ਹੈ, ਕੋਈ ਪਤਾ ਨਹੀਂ ਕਿੱਥੇ ਹੈ। ਇਸ ਲਈ ਮਹਾਰਾਜ ਕਹਿੰਦੇ ਲੋਕ ਵੀ ਮਰਨ ਵਾਲੇ ਹਨ।
ਵਾਹੇ ਮੇਰੇ ਸਾਹਿਬਾ ਵਾਹੇ,
ਰਹਾਉ ਦੇ ਬੰਦ ਚ ਉਪਦੇਸ਼ ਦਿੰਦੇ ਆ ਸਿਫਤ ਕਿਹਦੀ ਕਰਨੀ, ਵਾਹੋ ਮੇਰੇ ਸਾਹਿਬਾ ਵਾਹੋ। ਉਹ ਮਾਲਕ ਜਿਹੜਾ ਸਾਰਿਆਂ ਦਾ ਸਿਰਜਣਹਾਰ ਹੈ, ਉਹਨੂੰ ਵਾਹਿਗੁਰੂ ਵਾਹਿਗੁਰੂ ਕਹਿ ਕੇ ਵਾਹੋ ਵਾਹੋ ਕਹੀਏ, ਉਹੀ ਵਾਹੋ ਅਚਰਜ ਹੈ, ਉਹਦੀਆਂ ਸ਼ਕਤੀਆਂ ਹੈਰਾਨ ਕਰਨ ਵਾਲੀਆਂ, ਉਹਦੀਆਂ ਸਿਫਤਾਂ ਕਰੋ। ਤਿੱਥਾ ਤੂੰ ਸਮਰੱਥ ਜਿੱਥੇ ਕੋ ਨਾ, ਉੱਥੇ ਤੇਰੇ ਰੱਖ ਅਗਨੀ ਉਧਰ ਮਾਹੇ, ਗੁਰੂ ਦੀਆਂ ਸਿਫਤਾਂ ਕਰੋ।
ਗੁਰੂ ਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹ।
ਬੇਪਰਵਾਹ ਉਹਨੂੰ ਕਿਸੇ ਦੀ ਪਰਵਾਹ ਨਹੀਂ, ਕਿਸੇ ਦੀ ਕਾਣ ਘਨੌਲ ਨਹੀਂ, ਫਿਰ ਉਹਦੀਆਂ ਸਿਫਤਾਂ ਝੂਠੀਆਂ ਨੇ। ਉਹ ਸੱਚਾ ਹੈ, ਉਹ ਸੱਚਾ ਹੋਣ ਕਰਕੇ ਇਹ ਸਿਫਤਾਂ ਵੀ ਸੱਚੀਆਂ, ਉਹਦਾ ਫਲ ਵੀ ਪੁੰਨ ਰੂਪ ਚ ਹੈ। ਕੀ ਫਲ ਹੈ? ਬਾਣੀ ਚ ਸੁਖਮਨੀ ਸਾਹਿਬ ਚ ਪੜ੍ਹਦੇ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਮ ਮੈਂ ਦਿੱਖ ਫੈਲ। ਹਮ ਮੈਂ ਵੀ ਜ਼ਹਿਰ ਜਿਹੜੀ ਸਾਡੇ ਅੰਦਰ ਵਸੀ ਪਈ ਹੈ ਨਾ, ਉਹਦੀਆਂ ਸਿਫਤਾਂ ਕਰਨ ਨਾਲ ਮਿਟ ਜਾਂਦੀ ਹੈ, ਮਨ ਦੀ ਮੈਲ ਧੋਤੀ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਸਦਾ ਸਲਾਈ ਹੈ। ਮਹਾਰਾਜ ਕਿੰਨਾ ਕੁ ਚਿਰ ਕਰੀਏ ਸਿਫਤਾਂ? ਮਹਾਰਾਜ ਕਹਿੰਦੇ ਗੁਰਮੁਖ ਬਣ ਕੇ ਭਾਈ ਸਨਮੁਖ ਹੋ ਕੇ ਸਦਾ ਸਦਾ ਕਰੋ। ਰਾਮ ਦੇ ਕਰਕੇ ਫਰਮਾਉਂਦੇ ਹਨ
ਦੁਨੀਆਂ ਕੇਰੀ ਦੋਸਤੀ।
ਮਹਾਰਾਜ ਦੁਨੀਆਂ ਦੇ ਵਿੱਚ ਦੋਸਤੀ ਰੱਖੀਏ ਕਿ ਨਾ ਕਿਸੇ ਨਾਲ? ਮਹਾਰਾਜ ਕਹਿੰਦੇ ਜਿਹੜੀ ਦੁਨੀਆਂ ਦੀ ਦੋਸਤੀ ਹੈ
ਮਨਮੁਖ ਦਾਜੂ ਮਰਾਨਾ।
ਇਹ ਸੰਸਾਰੀ ਦੋਸਤੀਆਂ ਦੇ ਪਿੱਛੇ ਮਨਮੁਖ ਬਣ ਜਾਂਦਾ ਜੀ। ਕਈ ਵਾਰੀ ਵੇਖੋ ਇਤਿਹਾਸ ਜੇਕਰ ਆਉਂਦਾ ਹੈ, ਖਡੂਰ ਸਾਹਿਬ ਦਾ ਤਪਾ, ਮਹਾਰਾਜ ਨੇ ਸ਼ਰਾਬ ਛਡਾਈ, ਮਿਰਗੀ ਦਾ ਰੋਗ ਉਹਦਾ ਹਟਿਆ। ਗੁਰੂ ਸਾਹਿਬ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ ਵੀ ਜਿੰਨਾ ਚਿਰ ਤੂੰ ਸ਼ਰਾਬ ਨਹੀਂ ਪੀਏਗਾ ਉਨਾ ਚਿਰ ਤੈਨੂੰ ਇਹ ਰੋਗ ਨਹੀਂ ਹੋਊਗਾ, ਜਿੱਦੇ ਸ਼ਰਾਬ ਪੀਣੀ ਤੇਰੀ ਮੌਤ ਹੋ ਜਾਣੀ ਇਹਦੇ ਨਾਲ। ਗੁਰਸੰਗਤ ਜੀ ਕਿੰਨਾ ਚਿਰ ਸ਼ਰਾਬ ਛੱਡੀ ਰਹੀ, ਮਿਰਗੀ ਦਾ ਦੌਰਾ ਨਾ ਪਿਆ। ਇੱਕ ਦਿਨ ਕੁਸੰਗਤ ਹੋ ਗਈ, ਦੋਸਤਾਂ ਮਿੱਤਰਾਂ ਨੇ ਭਰਮਾ ਲਿਆ, ਕਹਿਣ ਲੱਗਿਆ ਅੱਜ ਬੜਾ ਮੌਸਮ ਸੁਹਾਵਣਾ, ਮੀਂਹ ਪੈ ਰਿਹਾ ਹੈ, ਚੱਲ ਆਪਾਂ ਥੋੜ੍ਹੀ ਥੋੜ੍ਹੀ ਘੁੱਟ ਘੁੱਟ ਪੀ ਲਈਏ। ਇੱਥੇ ਗੁਰੂ ਅੰਗਦ ਦੇਵ ਜੀ ਨੂੰ ਕਿਹੜਾ ਸੁਪਨਾ ਆਉਂਦਾ, ਕਿਹੜਾ ਪਤਾ ਲੱਗਣਾ ਹੈ? ਬਸ ਉਹਨਾਂ ਪਿੱਛੇ ਲੱਗ ਕੇ ਸ਼ਰਾਬ ਪੀਤੀ, ਪੀ ਕੇ ਕੋਠੇ 'ਤੇ ਚੜ੍ਹ ਗਿਆ। ਫਿਰ ਮਹਾਰਾਜ ਨੇ ਬਾਣੀ 'ਚ ਕਿਹਾ ਹੈ ਨਾ ਵੀ ਜਦੋਂ ਐਸਾ ਝੂਠਾ ਮਦ ਮਨੁੱਖ ਪੀਂਦਾ, ਵਰਲ ਪਵਾ ਵਿੱਚ ਆਏ, ਆਪਣੇ ਪਰਾਏ ਦੀ ਸੋਝੀ ਨਹੀਂ ਰਹਿੰਦੇ, ਸਭ ਕੁਝ ਵਿਸਰ ਗਿਆ, ਸਭ ਕੁਝ ਭੁੱਲ ਗਿਆ, ਕਹਿਣ ਲੱਗਿਆ ਹੇ ਗੁਰੂ ਅੰਗਦ ਦੇਵ ਜੀ ਦੇਖੋ ਮੈਂ ਅੱਜ ਦੋਸਤਾਂ ਨਾਲ ਮਿਲ ਕੇ ਸ਼ਰਾਬ ਪੀ ਲਈ। ਸਿੱਖ ਕਹਿਣ ਲੱਗੇ ਮਹਾਰਾਜ ਵੇਖੋ ਤਪਾ ਭੂਤਰਿਆ ਹੋਇਆ, ਚੌਧਰੀ ਭੂਤਰਿਆ ਹੋਇਆ, ਕੀ ਬੋਲ ਬੋਲ ਰਿਹਾ। ਮਹਾਰਾਜ ਕਹਿੰਦੇ ਉਹਨੂੰ ਕਹਿ ਦਿਓ ਫਿਰ ਜੇ ਤੂੰ ਸ਼ਰਾਬ ਪੀ ਲਈ, ਮਿਰਗੀ ਬੱਝੀ ਹੋਈ ਸੀ ਹੁਕਮ ਤੋਂ ਵੀ ਆ ਵੀ ਲੈ। ਮਿਰਗੀ ਦਾ ਐਸਾ ਦੌਰਾ ਪਿਆ, ਭੁੱਖ ਵੀ ਖਾ ਕੇ ਡਿੱਗ ਪਿਆ, ਧੌਣ ਭਰਨੇ ਡਿੱਗਿਆ, ਮਣਕਾ ਟੁੱਟ ਗਿਆ ਤੇ ਚੌਧਰੀ ਦੀ ਮਿਰਤੂ ਹੋ ਗਈ। ਇਹ ਹੈ ਦੋਸਤੀਆਂ ਦੇ ਕੰਮ। ਸੱਚੇ ਦੋਸਤੀ ਕੇਵਲ ਗੁਰੂ ਨਾਨਕ ਨਿਰੰਕਾਰ ਨਾਲ, ਗੁਰੂ ਸਾਹਿਬ ਨਾਲ, ਬਾਣੀ ਨਾਲ, ਨਾਮ ਨਾਲ। ਮਹਾਰਾਜ ਕਹਿੰਦੇ ਮਨ ਮੁੱਖ ਬੱਜ ਮਰਾਨਾ, ਇਉਂ ਸੜ ਸੜ ਮਰਦੇ ਆ ਮੂਰਖ।
ਜੰਮਪੁਰ ਬੱਦੇ ਮਾਰੀਆ,
ਇਹਨਾਂ ਨੂੰ ਜਮਾਂ ਦੀ ਪੁਰੀ ਦੇ ਵਿੱਚ ਬੰਨ ਮੰਨ ਕੇ ਜਾਵਾਂ, ਧਰਮਰਾਜ ਦੇ ਹੁਕਮ ਦੇ ਵਿੱਚ ਇਹਨਾਂ ਦੇ ਕਰਮਾਂ ਅਨੁਸਾਰ ਮਾਰਦੇ ਆ, ਕੁੱਟਦੇ ਆ। ਜਨਕਾਲ ਸਹੇ ਸਿਰ ਡੰਡਾ ਹੈ, ਸਿਰ 'ਚ ਫਿਰ ਉਹਦੀਆਂ ਚੋਟਾਂ ਪੈਂਦੀਆਂ।
ਨਾਲ
ਫਿਰ ਪਛਤਾਉਂਦਾ, ਫਿਰ ਉਹਦੇ ਬੋਲਾ ਨਹੀਂ ਰਹਿੰਦਾ, ਸਮਾਂ ਨਹੀਂ ਰਹਿੰਦਾ, ਫਿਰ ਪਛਤਾਇਆ ਕੀ ਹੁੰਦਾ? ਐਸਾ ਕੰਮ ਮੂਲੇ ਨਾ ਕੀਤਾ ਜੇ ਤਾਂ ਅੰਤ ਪਿੱਛੋਂ ਤਾਈ ਹੈ, ਉਹਦੇ ਫਿਰ ਬੋਲਾ ਨਹੀਂ ਰਹਿੰਦਾ।
ਗੁਰਮੁਖ ਜਨਮ ਸਕਾਰ ਥਾ,
ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਨੇ ਉਹਨਾਂ ਦਾ ਜੀਵਨ ਸਫਲਾ ਹੈ।
ਚਾਹੇ ਸ਼ਬਦ ਲਗਾਨਾ,
ਸਫਲ ਹੈ ਸੱਚੇ ਸ਼ਬਦ ਨਾਲ ਸੁਰਤ ਨੂੰ ਲਾ ਕੇ ਰੱਖਦੇ ਆ, ਹਮੇਸ਼ਾ ਵਾਹਿਗੁਰੂ 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 ਕਰਦੇ ਆ, ਬਾਣੀ ਪੜ੍ਹਦੇ ਆ।
ਆਤਮ ਰਾਮ ਪਰਵਾਸਿਆ,
ਉਹਨਾਂ ਦੀ ਆਤਮਾ ਚ ਸਰੂਪ ਦੇ ਵਿੱਚ, ਉਹਨਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਸਰੂਪ ਦਾ ਪ੍ਰਕਾਸ਼ ਹੋ ਜਾਂਦਾ।
ਸਹਿਜ ਸੁਖ ਰਹਿਣਾ,
ਸਹਿਜ ਅਵਸਥਾ ਵਿੱਚ ਨਾਮ ਦੁਆਰਾ ਸੁਖੀ ਰਹਿੰਦੇ ਆ।
ਗੁਰ ਕਾ ਸ਼ਬਦ ਵਿਸਾਰਿਆ,
ਜਿਹੜੇ ਮਨਮੁੱਖ ਨੇ ਜਿਹਨਾਂ ਨੇ ਗੁਰੂ ਦੇ ਸ਼ਬਦ ਨੂੰ ਵਿਸਾਰਿਆ ਭੁਲਾਇਆ ਹੈ।
ਜੈ ਭਾਈ ਰਚਾਨਾ,
ਚ ਪਏ ਰਹਿੰਦੇ ਆ, ਨਾਮ ਨੂੰ ਛੱਡ ਕੇ, ਗੁਰੂ ਸ਼ਰਨ ਨੂੰ ਛੱਡ ਕੇ ਹੋਰਾਂ ਪਾਸਿਆਂ ਵਿੱਚ ਜਿਹੜੇ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਦੂਜਾ ਭਾਏ ਰਚਾਨ, ਉਹ ਦੁਰਜਾ ਚ ਪਏ ਹੋਏ ਹਨ।
ਸੁਨਾ ਭੁੱਖ ਨਾ ਉਤਰੈ,
ਸਾਰੀ ਉਮਰ ਪਦਾਰਥਾਂ ਪਿੱਛੇ ਦੌੜਦੀ ਆ ਪਰ ਤ੍ਰਿਸ਼ਨਾ ਨਹੀਂ ਮਿਟਦੀ, ਕਿਉਂਕਿ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੋਈ, ਕੋਟ ਜੋਰੇ ਲੱਖ ਕਰੋੜੇ ਪਰਾਏ ਪਰਾ ਕੋ ਮਿਝੀ ਹੋਈ। ਮਹਾਰਾਜ ਕਹਿੰਦੇ ਆਉਂ ਕਰੋੜਾਂ ਲੱਖਾਂ ਪਿੱਛੇ ਦੌੜਦਾ।
ਆਨੰਦ ਜਲ ਤੇ ਫਿਰ
ਦਿਨ ਰਾਤ, ਫਿਰ ਹੰਸ ਹੇਤ ਲੋਭ ਕੋ ਪਚਾ ਚਾਰੇ ਨਦੀਆਂ ਅੱਗ ਪਲ ਹੈ ਦੱਜ ਹੈ ਨਾਨਕਾ ਤਰੀਆ ਚਰਨੀ ਲੱਗ। ਇਹਨਾਂ ਚਾਰੇ ਵਿਕਾਰਾਂ ਦੀਆਂ ਨਦੀਆਂ ਦੇ ਵਿੱਚ ਸੜਦਾ
ਰਿਸ਼ਟਾ ਨਾਲ ਬੇਸਤੀ।
ਐਸੇ ਮਨਮੁੱਖਾਂ ਦੇ ਗੁਰੂ ਨੂੰ ਛੱਡ ਕੇ ਗੁਰਮੁਖਾਂ ਨੂੰ ਛੱਡ ਕੇ ਵਿਕਾਰੀਆਂ ਨਾਲ ਦੁਸ਼ਟਾਂ ਨਾਲ ਦੋਸਤੀ ਹੈ।
ਨਾਲ ਸੰਤਾਂ ਵੈਰ ਕਰਨਾ।
ਸੰਤ ਕੌਣ? ਜਿਹੜੇ ਸਾਸ ਗ੍ਰਾਸ ਤੇ ਹੁੰਦੇ ਆ, ਜਿਹਨਾਂ ਸਾਸ ਗ੍ਰਾਸ ਨੇ ਵਿਸਰਾ ਹਰ ਨਾਮਾ ਮਨ ਮੰਦ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ। ਸੰਤਾਂ ਵੈਰ ਕਰਨ ਨਾਲ ਸੰਤਾਂ ਵੈਰ ਕਰ ਕਰਨ ਮਾਰੇ ਕਹਿੰਦੇ ਪ੍ਰਭੂ ਦੇ ਪਿਆਰੇ ਨਾਮ ਜਪਣ ਵਾਲਿਆਂ ਨਾਲ ਵੈਰ ਕਰਦੇ
ਆਪ ਡੁੱਬੇ ਕੁਟੰਬ ਸਿਓ।
ਉਹਨਾਂ ਨੂੰ ਸਦਾ ਕੀ ਹੁੰਦੀ ਹੈ? ਫਿਰ ਉਹ ਆਪ ਤਾਂ ਡੁੱਬੇ ਹੀ ਨਹੀਂ, ਕੁਟੰਬ ਪਰਿਵਾਰ ਨੂੰ ਵੀ ਡੋਬ ਲੈਂਦੇ ਹੈ।
ਸਗਲੇ ਕੁਲ ਡੁਬਾਨਾ।
ਕੱਲਾ ਪਰਿਵਾਰ ਛੱਡੋ, ਸਾਰੀਆਂ ਕੁਲਾਂ ਨੂੰ ਵੀ ਡੋਬ ਦਿੰਦੇ ਆ। ਐਸੇ ਨਿੰਦਕਾਂ ਨੂੰ ਐਸੀ ਸਜ਼ਾ ਮਿਲਦੀ ਹੈ।
ਨਿੰਦਾ ਭਲੀ ਕਿਸੇ ਕੀ ਨਾਹੀ।
ਗੁਰਮੁਖੋ, ਨਿੰਦਾ ਕਿਸੇ ਦੇ ਵੀ ਚੰਗੇ ਦੀ। ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ, ਨਾ ਚੰਗੇ ਵੀ ਨਾ ਮਾੜੇ ਵੀ। ਕੀ ਲੋੜ ਪਈ ਹੈ ਕਿਸੇ ਨੂੰ ਮਾੜਾ ਕਹਿਣ ਦੀ, ਭਾਵੇਂ ਉਹ ਚੰਗਾ ਭਾਵੇਂ ਮਾੜਾ। ਮਹਾਰਾਜ ਕਹਿੰਦੇ ਕਿਸੇ ਦੀ ਵੀ ਨਿੰਦਿਆ ਚੰਗੀ ਨਹੀਂ।
ਮਨ ਮੁਖ ਮੁਗਦ ਕਰਨਾ।
ਜਿਹੜੇ ਨਿੰਦਿਆ ਕਰਦੇ ਉਹਨਾਂ ਨੂੰ ਕੀ ਡੈਫੀਨੇਸ਼ਨ ਪਰਿਭਾਸ਼ਾ ਦਿੱਤੀ? ਉਹ ਕੌਣ ਨੇ? ਮਨ ਮੁਖ ਨੇ, ਮੁਗਦ ਨੇ। ਮੁਗਦ ਹੁੰਦਾ ਮੂਰਖ। ਮਨ ਮੁਖ ਮੁਗਦ ਕਰਨਾ, ਜਿਹੜੇ ਨਿੰਦਿਆ ਕਰਦੇ ਆ ਮੂਰਖ ਨੇ। ਗੁਰੂ ਤੇ ਮਨ ਮੁਖ ਬੇਮੁਖ ਨੇ।
ਮੋਹ ਕਾਲੇ ਤਿੰਨ ਨਿੰਦਕਾ।
ਉਹਨਾਂ ਦੀ ਸਜ਼ਾ ਕੀ ਹੈ? ਲੋਕ ਪਰਲੋਕ ਉਹਨਾਂ ਦੇ ਮੂੰਹ ਕਾਲੇ ਹੁੰਦੇ ਹੈ।
ਅੜਕੇ ਘੋਰ ਪਵਨਾ।
ਉਹਨਾਂ ਨੂੰ ਗੁਰੂ ਰਾਮਦਾਸ ਜੀ ਦਾ ਗੌੜੀ ਦੀ ਵਾਰ ਚ ਬਚਨ ਆ ਵੀ ਧਰਮਰਾਜ ਨੂੰ ਹੁਕਮ ਕੀਤਾ, ਮਹਾਰਾਜ ਕਹਿੰਦੇ ਉਹਨਾਂ ਨੂੰ ਉੱਥੇ ਸੁੱਟਣਾ ਜਿੱਥੇ ਉਹਨਾਂ ਨੂੰ ਕੋਈ ਵੀ ਦਿਸੇ ਨਾ। ਜੁਗਾਂ ਜੁਗਾਂਤਰਾਂ ਤੱਕ ਐਸੇ ਨਰਕ ਚ ਸੁੱਟਣਾ ਉਹਨਾਂ। ਨਰਕੇ ਘੋਰ ਪਵਨ, ਘੋਰ ਭਿਆਨਕ ਨਰਕ ਵਿੱਚ ਪੈਂਦੇ ਨੇ।
ਮਨ ਜੈਸਾ ਸੇਵਾ ਹੈ ਤੈਸਾ ਹੋਵੇ ਹੈ।
ਇਹ ਮੇਰੇ ਮਨਾ, ਜਿਹੋ ਜਿਹਾ ਕੋਈ ਸਿਮਰਨ ਕਰਦਾ, ਜਿਹਦਾ ਸਿਮਰਨ ਕਰਦਾ ਉਹੋ ਜਿਹਾ ਹੀ ਹੋ ਜਾਂਦਾ। ਬਾਣੀ ਦਾ ਇੱਕ ਬਚਨ ਹੈ, ਭੈਰੋਂ ਭੂਤ ਸੀਤਲਾ ਧਾਵੈ ਖਰਵਾਹਨ ਉਹ ਸਾਰੇ ਉਡਾਵੈ। ਭੈਰੋਂ ਦੀ ਜਿਹੜੇ ਪੂਜਾ ਕਰਦੇ ਆ, ਭੂਤਾਂ ਪ੍ਰੇਤਾਂ ਨੂੰ ਮੰਨਦੇ ਆ, ਫਿਰ ਉਹੋ ਜਿਹੇ ਪਾਸੇ ਜਾਂਦੇ ਆ। ਖਰ ਵਾਹਨ ਉਹ ਸਾਰੇ ਉਡਾਵਾ, ਉਹਦਾ ਵਾਹਨ ਆ ਭੈਰੋ ਮਾਂ ਕਹਿੰਦੇ ਕਾਲਾ ਕੁੱਤਾ। ਵਿਦਵਾਨ ਮਹਾਂਪੁਰਖ ਦੱਸਦੇ ਆ ਕਹਿੰਦੇ ਵੀ ਜੇ ਜਿਹਦੀ ਪੂਜਾ ਕਰਦਾ ਉਹਦੀ ਪੂਜਾ ਪੂਰੀ ਹੋ ਜੇ ਫਿਰ ਤਾਂ ਉਹਦਾ ਰੂਪ ਬਣਦਾ, ਨਹੀਂ ਉਹਦਾ ਵਾਹਨ ਬਣਨਾ ਪੈਂਦਾ। ਖਰ ਵਾਹਨ ਉਹ ਸਾਰੋ ਸਾਰੋ ਉਡਾਵਾ, ਭੈਰੋਂ ਦੀ ਸਵਾਰੀ ਕੀ ਹੈ? ਕੁੱਤਾ ਕਾਲਾ। ਫਿਰ ਮਹਾਰਾਜ ਕਹਿੰਦੇ ਮਹਾਮਾਈ ਕੀ ਜੋ ਪੂਜਾ ਕਰੈ ਨਰਸਾ ਨਾਰ ਹੋਏ ਆ ਕਰੈ। ਉਹਨੂੰ ਮਾਰਦਾ ਔਰਤ ਦਾ ਜਨਮ ਲੈਣਾ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਕਿਹਾ ਵੀ ਗਦੀ ਹੋਏ ਕਾ ਔਤਰ ਪਾਰਸਾ ਮਨਚਾਰ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿਵ ਸ਼ਿਵ ਕਰਕੇ ਜੋ ਨਰ ਧਾਵਾ ਬਲ ਚੜੇ ਡੌਰੂ ਧਮਕਾਵਾ। ਇੱਥੇ ਦੱਸਿਆ ਅਗਰ ਜੋ ਇੱਧਰ ਪੂਜਾ ਕਰਦਾ ਉਹਨਾਂ ਨੂੰ ਬਲ ਦਾਦਕ ਦੀਆਂ ਜੂਨਾਂ। ਸੋ ਜੈਸਾ ਸੇਵਾ ਤੈਸਾ ਹੋਵੇ। ਇਹ ਮਨ, ਇਹ ਮੇਰੇ ਮਨਾ, ਜਿਹੋ ਜਿਹਾ ਕੋਈ ਸਿਮਰਨ ਕਰਦਾ ਉਹਦੇ ਵਰਗੇ ਹੀ ਹੋ ਜਾਂਦਾ।
ਕਰਮ ਕਮਾਏ
ਇਹੋ ਜਿਹਾ ਅਰਾਧਿਆ, ਜਿਹਨੂੰ ਅਰਾਧਾ ਗਾ ਉਹਦੇ ਵਰਗੇ ਕੰਮ ਕਰਨ ਲੱਗ ਜਾਂਦਾ।
ਆਪ ਬੀਜ ਆਪੇ ਹੀ ਖਾਵਣਾ।
ਇਹੋ ਜੇ ਕੰਮ ਕਰਦਾ ਜੇ ਉਹ ਕੰਮ ਸਮਝ ਲਏ ਵੀ ਬੀਜ ਬੀਜ ਲਿਆ ਸਰੀਰ ਰੂਪੀ ਧਰਤੀ ਦੇ ਵਿੱਚ। ਹੁਣ ਜੇ ਕਰਮਾਂ ਰੂਪੀ ਬੀਜ ਕਿੱਕਰਦੇ ਨੇ ਉੱਥੇ ਬਜ਼ੌਰ ਦੇਸ਼ ਦੀਆਂ ਦਾਖਾਂ ਤਾਂ ਨਹੀਂ ਹੋਣੀਆਂ। ਭਗਤ ਫਰੀਦ ਜੀ ਕਹਿੰਦੇ ਕਹਿੰਦੇ ਵੀ ਜੇ ਕਿੱਕਰ ਦੇ ਬੀਜ ਬੀਜਦਾ ਤੇ ਤੂੰ ਕਹੇ ਬਜ਼ੌਰ ਦੇਸ਼ ਦੀਆਂ ਦਾਖਾਂ ਮਿਲਣਗੀਆਂ, ਇਹ ਨਹੀਂ ਹੋ ਸਕਦਾ। ਫਰੀਦਾ ਲੋੜਾ ਦਾਖ ਬਜ਼ੌਰੀਆਂ, ਕਿੱਕਰ ਬੀਜਾ ਜੱਟ ਹੰਦਾ ਉੱਨ ਕਟਾਏਗਾ ਪੈਂਦਾ ਲੋੜਾ ਪੱਟ। ਕੋਈ ਮਾਈ ਕੱਤਦੀ ਹੋਵੇ ਉਹਨਾਂ ਨੂੰ ਤੇ ਕਹੇ ਵੀ ਮੈਂ ਵਸਤਰ ਬਣਾਉਣੇ ਆ ਪੱਟ ਦੇ ਰੇਸ਼ਮ ਦੇ, ਇਹ ਹੋ ਸਕਦਾ? ਉਹ ਤਾਂ ਜਿਹੜਾ ਕੰਮ ਕਰਦਾ ਉਹ ਬੀਜ ਬੀਜ ਰਿਹਾ, ਨਿੰਦਿਆ ਦਾ ਬੀਜ ਬੀਜਿਆ ਦਾ ਫਲ ਪਾਪ ਨਰਕ ਮਿਲਣਾ। ਜੇ ਵਾਹਿਗੁਰੂ ਦੀ ਸਿਫਤ ਕੀਤੀ ਹੈ ਤਾਂ ਮਨ ਦੀ ਮਿਲ ਲੈ ਜਾਣੀ ਹੈ। ਜੇ ਉਹਦਾ ਬੀਜ ਬੀਜਦਾ ਉਹਦੇ ਫਲ ਪਾਉਂਦਾ, ਆਪੇ ਬੀਜ ਆਪੇ ਹੀ ਖਾਓ
ਨਾ ਕਿਸ਼ੂ ਨਾ ਜਾਏ।
ਇਸ ਲਈ ਮਹਾਰਾਜ ਕਹਿੰਦੇ ਕਿਸੇ ਨੂੰ ਦੋਸ਼ ਕੀ ਦੇਣਾ ਹੈ।
ਮਹਾਂਪੁਰਖਾਂ ਕਾ ਬੋਲਣਾ,
ਜਿਹੜੇ ਗੁਰੂ ਪੀਰ ਮਹਾਂਪੁਰਖ ਸੰਤ ਜਨ ਬਚਨ ਕਰਦੇ ਹੈ, ਬੋਲਦੇ ਬਚਨ ਹਨ,
ਕਿਤੇ ਪ੍ਰਥਾਏ
ਕਿਸੇ ਵੀ ਪ੍ਰਥਾਏ ਬੋਲ ਬੋਲਿਆ। ਮਹਾਂਪੁਰਖਾਂ ਦਾ ਜਿਹੜਾ ਬੋਲਣਾ ਹੈ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ, ਉਹ ਸਾਰੇ ਜਗਤ ਲਈ ਸਾਂਝਾ ਉਪਦੇਸ਼ ਹੁੰਦਾ।
ਅੰਮ੍ਰਿਤ ਭਰੇ ਭਰਪੂਰ ਹੈ,
ਮਹਾਂਪੂਰਨ ਪੁਰਖਾਂ ਦਾ ਜੀਵਨ ਅੰਮ੍ਰਿਤ ਵਾਂਗੂ ਹੈ, ਅੰਮ੍ਰਿਤ ਸਮਾਨ ਪਰਿਪੂਰਨ ਹੈ।
ਤਿਲ ਨਾ ਤਮਾਏ,
ਕਿਸੇ ਵੀ ਸਿਫਤ ਦੀ ਤਿਲ ਜਿੰਨੀ ਵੀ ਤਮਾ ਨਹੀਂ ਹੁੰਦੀ ਵੀ ਮੇਰੀ ਕੋਈ ਸਿਫਤ ਕਰੇ, ਕੋਈ ਕਹੇ ਵੀ ਰੱਬ ਨੂੰ ਕਮਾ ਵੀ ਮੇਰੀ ਸਿਫਤ ਕਰੋ, ਨਹੀਂ। ਇਹ ਤਾਂ ਅਸੀਂ ਆਪਣੇ ਉਧਾਰ ਵਾਸਤੇ ਆਪਣੀ ਮੁਕਤੀ ਲਈ ਕਰਨੀ ਆ, ਆਪਣੇ ਭਲੇ ਲਈ ਕਰਨੀ ਆ। ਉਹ ਤਿਲ ਜਿੰਨੀ ਵੀ ਤਿਲ ਨਹੀਂ ਹੈ, ਵੱਡਾ ਨਾ ਹੋਵੇ ਘਾਟ ਨਾ ਜਾਏ। ਸਾਰਾ ਜਗਤ ਉਹਦੀ ਸਿਫਤ ਕਰਨ ਲੱਗਦੀ, ਮਹਾਰਾਜ ਕਹਿੰਦੇ ਵੱਡਾ ਨਹੀਂ ਹੁੰਦਾ। ਸਾਰਾ ਸਖਤ ਸੰਸਾਰ ਨਾਸਤਕ ਬਣ ਜੇ, ਮੁਨਕਰ ਹੋ ਜੇ ਰੱਬ ਤੋਂ, ਤਾਂ ਘਟਦਾ ਨਹੀਂ ਹੈ। ਉਹ ਤਾਂ ਵੱਡਾ ਨਾ ਹੋਵੇ ਘਾਟ ਨਾ ਜਾਏ, ਉਹਦਾ ਨਾ ਕੋਈ ਵਾਧਾ ਨਾ ਘਟਦਾ, ਇੱਕ ਸਮਾਨ ਆ। ਉਹ ਤਿਲ ਜਿੰਨੀ ਤਮਾ ਨਹੀਂ।
ਗੁਣਕਾਰੀ ਗੁਣ ਸੰਗ ਰਹਿ,
ਜਿਹੜੇ ਗੁਣਵਾਨ ਪੁਰਖ ਹੁੰਦੇ ਆ ਉਹ ਜੀਵਨ ਵਿੱਚ ਗੁਣ ਇਕੱਠੇ ਕਰਦੇ ਆ, ਕਿਉਂਕਿ ਜਿਹੜੇ ਗੁਰੂ ਦੇ ਸਿੱਖ ਗੁਰੂ ਸਾਹਿਬ ਦੀ ਸ਼ਰਨ ਪੈਂਦੇ ਆ, ਮਹਾਰਾਜ ਨਾਨਕ ਮੇਰੇ ਗੁਣ ਗੁਣ ਕਰੇ, ਗੁਣਵੰਤੇ ਆ ਗੁਣ ਦੇ, ਗੁਰੂ ਸਾਹਿਬ ਬਖਸ਼ਿਸ਼ ਕਰ ਦਿੰਦੇ
ਆ। ਉਪਦੇਸ਼ ਨਾ,
ਐਸੇ ਗੁਰਮੁਖ ਹੋਰਾਂ ਨੂੰ ਵੀ ਉਪਦੇਸ਼ ਦਿੰਦੇ ਆ, ਭਾਈ ਨਿੰਦਿਆ ਨਾ ਕਰੋ, ਪਰਮੇਸ਼ਰ ਦੀ ਸਿਫਤ ਕਰੋ, ਗੁਣ ਜੀਵਨ ਚ ਧਾਰਨ ਕਰੋ।
ਵੱਡੇ ਭਾਗੀ ਜੇ ਉਹਨਾਂ ਮਿਲ ਰਹੇ,
ਐਸੇ ਮਹਾਂਪੁਰਖਾਂ ਨੂੰ, ਐਸੇ ਸੰਤਾਂ ਨੂੰ, ਗੁਰਮੁਖਾਂ ਨੂੰ ਜਿਹੜੇ ਮਿਲਦੇ ਆ, ਉਹਨਾਂ ਦੀ ਸੰਗਤ ਕਰਦੇ ਆ, ਵੀ ਵੱਡੇ ਭਾਗਾਂ ਵਾਲੇ
ਨਾਮ ਲਏ ਨਾ,
ਜਿਹੜੇ ਦਿਨ ਰਾਤ ਨਾਮ ਲੈਂਦੇ ਆ, ਉਹਨਾਂ ਦੀ ਸੰਗਤ ਕਰਦੇ ਹਨ।
ਰਿਜਕ ਸੰਭਾਵੇ,
ਵਾਹਿਗੁਰੂ ਸਾਰਿਆਂ ਨੂੰ ਭਾਈ ਰਿਜਕ ਦਿੰਦਾ, ਸਾਰਿਆਂ ਦੀ ਪ੍ਰਤਿਪਾਲਣਾ ਕਰਦਾ। ਪਾਲਣਾ ਕਰਦਾ ਸਭਨਾ ਜੀਆਂ ਕਾ ਇੱਕ ਦਾਤਾ, ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ
ਹੈ ਦਾਤਾਰੇ।
ਹਾਂ, ਉਹ ਬਹੁਤੇ ਵੀ ਹਨ ਰਿਜਕ ਦੇਣ ਵਾਲੇ, ਉਹ ਇੱਕੋ ਹੀ ਹੈ, ਉਹ ਤਾਂ ਸਾਰਿਆਂ ਦਾ ਮਹਾਰਾਜ ਕਹਿੰਦੇ ਇੱਕ ਦਾਤਾ ਹੈ, ਉਹ ਸਾਰਿਆਂ ਦੀ ਸੰਭਾਲ ਕਰਦਾ।
ਸੱਚਾ ਆਪ ਤਣੀ,
ਉਹ ਆਪ ਹੀ ਮਾਲਕ ਹੈ ਤੇ ਸੱਚਾ ਹੈ।
ਸੋ ਸੱਚ ਤੇਰਾ ਨਾਲ ਹੈ,
ਗੁਰਮੁਖਾ ਉਹ ਸੱਚਾ ਵਾਹਿਗੁਰੂ ਤੇਰੇ ਅੰਗ ਸੰਗ ਹੈ। ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ, ਉਹ ਹਾਜ਼ਰ ਨਾਜ਼ਰ।
ਗੁਰਮੁਖ ਨਾਦਰ ਨਿਹਾਲ,
ਗੁਰਮੁਖਾਂ ਨੇ ਆਪਣੇ ਨਜ਼ਰ ਦ੍ਰਿਸ਼ਟੀ ਨਾਲ ਵੇਖ ਲਿਆ। ਹਾਂ, ਗੁਰਮੁਖਾਂ ਨੂੰ ਵਾਹਿਗੁਰੂ ਨੇ ਆਪਣੀ ਨਜ਼ਰ ਮਿਹਰ ਕਰਕੇ ਨਿਹਾਲ ਕਰ ਦਿੱਤਾ। ਗੁਰਮੁਖ ਹੁੰਦੇ ਆ ਜੀਵਨ ਵਿੱਚ ਵਾਹਿਗੁਰੂ ਦੀ ਸਿਫਤ ਕਰਦੇ ਆ, ਉਹਨਾਂ ਨੂੰ ਵਾਹਿਗੁਰੂ ਆਪ ਨਜ਼ਰ ਕਰਕੇ ਬਖਸ਼ ਲੈਂਦਾ ਹੈ, ਸਾਰੇ ਪਾਪ ਉਹਨਾਂ ਨੇ ਕੱਟ ਦਿੰਦਾ, ਉਹਨਾਂ ਨੂੰ ਨਿਹਾਲ ਕਰਕੇ ਸਰੂਪ ਚ ਮੇਲ ਲੈਂਦਾ ਹੈ।
ਪ੍ਰਭ ਸਦਾ ਸੰਭਾਲੇ,
ਗੁਰਮੁਖਾ ਤੂੰ ਵੀ ਐਸੇ ਗੁਰਮੁਖਾਂ ਦੀ ਸੰਗਤ ਕਰਕੇ, ਮਹਾਤਮਾਵਾਂ ਦੀ ਸੰਗਤ ਕਰਕੇ, ਗੁਰੂ ਦੀ ਸੰਗਤ ਕਰਕੇ, ਉਹ ਵਾਹਿਗੁਰੂ ਦੇ ਨਾਮ ਨੂੰ ਸੰਭਾਲ ਸਵਾਸ ਸਵਾਸ।
ਮਨ ਮੈਲਾ ਸੱਚ ਨਿਰਮਲਾ,
ਮਨ ਮੈਲਾ ਹੈ, ਉਹ ਵਾਹਿਗੁਰੂ ਦਾ ਨਾਮ ਸੱਚਾ, ਉਹ ਸੱਚਾ ਨਿਰਮਲ ਪਵਿੱਤਰ ਹੈ।
ਤੂੰ ਕਰ ਮਿਲਿਆ ਜਾਏ,
ਮਨ ਮੈਲਾ ਗਾ ਤੇ ਨਿਰਮਲਾ ਪਵਿੱਤਰ ਹੈ ਸੱਚਾ ਗਾ, ਮਿਲਾਪ ਕਿਵੇਂ ਹੋਵੇ, ਕਿਸ ਤਰ੍ਹਾਂ ਮਹਾਰਾਜ ਕਹਿੰਦੇ ਮੇਲ ਹੋਣਾ ਹੈ।
ਰੱਬ ਮਿਲੇ ਤਾਂ ਮਿਲ ਰਹਾ,
ਜੇ ਵਾਹਿਗੁਰੂ ਦੀ ਸ਼ਰਨ ਚ ਪਵਾਂਗੇ, ਗੁਰੂ ਦੀ ਸ਼ਰਨ ਚ ਪਵਾਂਗੇ, ਗੁਰੂ ਵਾਹਿਗੁਰੂ ਨਾਲ ਮੇਲ ਦਿੰਦਾ, ਗੁਰੂ ਕਿਰਪਾ ਕਰਦਾ, ਨਿਹਾਲ ਕਰ ਲੈ।
ਮੈਂ ਸ਼ਬਦ ਜਲਾਏ,
ਸ਼ਬਦ ਦੇ ਕੇ, ਸ਼ਬਦ ਦੀ ਕਮਾਈ ਕਰਾ ਕੇ ਗੁਰੂ ਕਿਰਪਾ ਕਰ ਦਿੰਦਾ, ਹਉਮੈ ਜਾਲ ਦਿੰਦਾ, ਹਉਮੈ ਮੇਟ ਦਿੰਦਾ।
ਸਹੁ ਸੱਚਾ ਵਿਸਰੈ,
ਜਿਨ੍ਹਾਂ ਨੂੰ ਭਾਈ ਸੱਚਾ ਮਾਲਕ ਪਰਮੇਸ਼ਰ ਵਿਸਰਦਾ।
ਮ੍ਰਿਗ ਜੀਵਨ ਸੰਸਾਰ,
ਉਹਨਾਂ ਦਾ ਸੰਸਾਰ ਤੋਂ ਆਉਣਾ, ਸੰਸਾਰ ਤੋਂ ਜਿਉਣਾ ਤਰਕਾਰ ਹੈ, ਤਰਕਾਹੂਤ ਜਨਮ ਭ੍ਰਸ਼ਟਨ ਹੈ। ਮਹਾਰਾਜ ਕਹਿੰਦੇ ਉਹਨਾਂ ਦੇ ਜੀਵਨ ਨੂੰ ਤਰਕਾਰ ਹੈ, ਫਿਟ ਲਾਹਨਤ ਹੈ, ਗੁਰਮੰਤਰ ਵਿਨਾਸ ਜੋ ਪ੍ਰਾਣੀ, ਤਰਕਾਹੂਤ ਜਨਮ ਭ੍ਰਸ਼ਟਨ ਹੈ। ਮਹਾਰਾਜ ਕਹਿੰਦੇ ਉਹਨਾਂ ਦੇ ਜੀਵਨ ਨੂੰ ਤਰਕਾਰ ਹੈ, ਫਿਟ ਲਾਹਨਤ ਹੈ।
ਨਦਰ ਕਰੇ ਨਾ ਵਿਸਰੈ,
ਜਿਹਨਾਂ ਦੇ ਗੁਰੂ ਨਦਰ ਕਰ ਦੇਵੇ, ਗੁਰੂ ਮੇਰ ਕਰ ਦੇਵੇ, ਗੁਰੂ ਕਿਰਪਾ ਕਰ ਦੇਵੇ, ਉਹਨਾਂ ਨੂੰ ਉਹ ਸਵਾਸ ਸਵਾਸ ਨਹੀਂ ਭੁੱਲਦਾ, ਉਹਨਾਂ ਦੇ ਚਿੱਤ ਚ ਵਸਦਾ।
ਗੁਰਮਤੀ ਵਿਚਾਰ,
ਵਾਹਿਗੁਰੂ ਦੀ ਦਿੱਤੀ ਹੋਈ ਮਤ ਸਿੱਖਿਆ ਦੁਆਰਾ ਉਹਦੇ ਵਿਚਾਰ ਜੀਵਨ ਚ ਕਰੋ।
ਸਤਿਗੁਰ ਮਿਲੇ ਤਾਂ ਮਿਲ ਰਹਾ,
ਜੇ ਸਤਿਗੁਰੂ ਕਿਰਪਾ ਕਰੇ ਵਾਹਿਗੁਰੂ ਨਾਲ ਮਿਲਾ ਦੇਵੇ, ਫੇਰ ਹੀ ਮਿਲਾਪ ਸੰਭਵ ਹੈ।
ਸਾਚ ਰੱਖਾ ਔਰ ਧਾਰ,
ਸੱਚੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਚ ਵਸਾ ਰੱਖਾ।
ਮਿਲਿਆ ਹੋਏ ਨਾ ਵਿਛੜਾ,
ਗੁਰੂ ਦੁਆਰਾ ਜਿਹੜਾ ਵਾਹਿਗੁਰੂ ਨਾਲ ਮਿਲਿਆ ਉਹ ਕਦੇ ਨੀ ਵਿਛੜਦਾ।
ਹੇਤ ਪਿਆਰ,
ਉਹਦਾ ਬਖਸ਼ਿਆ ਪ੍ਰਭੂ ਨਾਲ ਪ੍ਰੇਮ ਕਦੇ ਨੀ ਟੁੱਟਦਾ।
ਫਿਰ ਸਾਲਾਹੀ ਆਪਣਾ,
ਇਸ ਕਰਕੇ ਭਾਈ ਗੁਰੂ ਦੁਆਰਾ ਹੀ ਪ੍ਰਭੂ ਪਰਮੇਸ਼ਵਰ ਦੀ ਸਿਫਤ ਸਲਾਹ ਕਰੋ, ਬਾਣੀ ਦੁਆਰਾ ਹੀ ਕਰੋ।
ਗੁਰ ਕਾ ਸ਼ਬਦ ਵਿਚਾਰ,
ਗੁਰੂ ਸ਼ਬਦ ਦੇ ਵਿਚਾਰ ਹਮੇਸ਼ਾ ਜੀਵਨ ਵਿੱਚ ਕਮਾਉਣਾ ਕਰ।
ਮਿਲ ਪ੍ਰੀਤਮ ਸੁਖ ਪਾਇਆ,
ਵਾਹਿਗੁਰੂ ਪਰਮੇਸ਼ਵਰ ਹੈ, ਪ੍ਰੀਤਮ ਮਾਲਕ ਹੈ, ਉਹਨੂੰ ਮਿਲ ਕੇ ਜੀਵਨ ਚ ਸੁਖੀ ਹੁੰਦਾ ਹੈ।
ਰੁਬਾਵੰਤੀ ਨਾਰ,
ਸੁਹਾਗਣਾ ਉਹਦੇ ਤਰ੍ਹਾਂ ਜਿਹਨੂੰ ਗੁਰਮੁਖ ਨੂੰ ਮਿਲਾਪ ਉਹਦੀ ਸੋਭਾ ਜਗਤ ਚ ਹੁੰਦੀ ਹੈ।
ਮਨ ਮੁਖ ਮਨ ਨਾ ਭਿੱਜਈ,
ਪ੍ਰਭੂ ਦਰਗਾਹ ਦੀਆਂ ਬਾਤਾਂ ਸੁਣਾਉਣੇ ਆ ਨਾ, ਮਨਮੁਖ ਦਾ ਮਨ ਨਹੀਂ ਭਿੱਜਦਾ, ਮਨਮੁਖ ਨਹੀਂ ਮੰਨਦਾ।
ਅੰਤ ਮੈਲ ਚਿੱਤ ਕਠੋਰ,
ਕਿਉਂਕਿ ਉਹਦਾ ਚਿੱਤ ਮੈਲਾ ਹੈ, ਚਿੱਤ ਕਠੋਰ ਹੈ ਪੱਥਰ ਦੀ ਨਿਆਂਗੀ, ਪੱਥਰ ਪਾਣੀ ਚ ਸੱਲਾਂ ਵੱਧੀ ਪਿਆ ਰਹੇ ਨਾ, ਭਿੱਜਦਾ ਨਹੀਂ ਹੈ, ਖੁਸ਼ਕ ਹੀ ਰਹਿੰਦਾ। ਐਵੇਂ ਜਿਹੜੇ ਮਨਮੁੱਖ ਨੇ ਉਹਨਾਂ ਦੇ ਚਿੱਤ ਕਠੋਰ ਹੈ, ਉਹਨਾਂ ਜਿੰਨੀਆਂ ਮਰ ਗਏ ਉਹ ਵਾਹਿਗੁਰੂ ਦੀਆਂ ਸਿਫਤਾਂ ਉਹਦੀਆਂ ਵਡਿਆਈਆਂ ਆਜ਼ਮਤਾਂ ਦੱਸੀ ਜਾਓ, ਉਹ ਨਹੀਂ ਮੰਨਦੇ ਹਨ।
ਦੁੱਧ ਪਿਆਈਐ,
ਮਾਲ ਦੀ ਉਦਾਹਰਣ ਦਿੱਤੀ ਮਹਾਰਾਜ, ਕਹਿੰਦੇ ਮਨਮੁੱਖ ਦਾ ਜੀਵਨ ਸੱਪ ਵਰਗ ਹੈ, ਜਿਵੇਂ ਕੋਈ ਸੱਪ ਨੂੰ ਪਾਲ ਕੇ ਦੁੱਧ ਪਿਆਵੇ।
ਅੰਦਰ ਵਿਸਲੇ ਕੋਰ,
ਪਰ ਸੱਪ ਦੇ ਅੰਦਰ ਨਖਾਲਸ ਜ਼ਹਿਰ ਹੀ ਰਹਿੰਦੀ ਹੈ ਨਾ, ਉਹ ਜ਼ਹਿਰ ਹੀ ਗ੍ਰਸਦਾ, ਜ਼ਹਿਰ ਹੀ ਕੱਢਦਾ ਮੂੰਹ ਤੋਂ। ਇਹ ਤਾਂ ਨਹੀਂ ਵੀ ਦੁੱਧ ਪਿਆਈ ਜਾਈਏ ਤੇ ਦੁੱਧ ਹੀ ਕੱਢੂਗਾ ਜਾਂ ਕੋਈ ਅੰਮ੍ਰਿਤ ਪਦਾਰਥ ਕੱਢੂਗਾ, ਨਹੀਂ, ਉਹਨੇ ਜ਼ਹਿਰ ਹੀ ਕੱਢਣੀ ਆ। ਮਨਮੁੱਖ ਨੂੰ ਜਿੰਨਾ ਮਰਜ਼ੀ ਤੁਸੀਂ ਸਮਝਾ ਲਓ, ਉਹਦੇ ਚਿੱਤ ਕਠੋਰ ਹੈ, ਮੈਲੇ ਹੈ, ਉਹਨੇ ਕੌੜੇ ਹੀ ਬੋਲਣਾ, ਕੌੜਾ ਬੋਲਣ ਰੂਪੀ ਜ਼ਹਿਰ ਹੀ ਕੱਢਣੀ ਹੈ।
ਪਾਪ ਕਰੇ ਕਿਸ ਆਖੀਐ,
ਹਾਂ ਇਹਦੇ ਵਿੱਚ ਕਿਸੇ ਦਾ ਦੋਸ਼ ਨਹੀਂ, ਉਹ ਪਰਮੇਸ਼ਰ ਨੇ ਉਹ ਮਨਮੁੱਖ ਜਿਹੜੇ ਆਪ ਹੀ ਪੈਦਾ ਕੀਤੇ ਆ। ਕਿਉਂ ਪੈਦਾ ਕੀਤੇ? ਉਹਨਾਂ ਦੇ ਪੂਰਵਲੇ ਕਰਮ ਐਸੇ ਨੇ ਪ੍ਰਭੂ ਤੋਂ ਵਿਛੜਨ ਵਾਲੇ, ਇਸ ਕਰਕੇ ਪੂਰਵਲੇ ਕਰਮਾਂ ਅਨੁਸਾਰ ਕਿਰਤ ਕਰਮ ਕੇ ਵਿਛੜੇ। ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਬੈ ਦਿਸ ਭਰਵੇਂ, ਥਾਕਾ ਏ ਪ੍ਰਭ ਕੀ ਸ਼ਾਨ। ਉਹ ਕਿਰਤ ਕਰਮ ਕੇ ਵਿਛੜੇ ਹੋਏ ਹਨ,
ਬਖਸ਼ਣ ਹਾਰ,
ਉਹਨਾਂ ਨੂੰ ਆਪ ਹੀ ਫਿਰ ਕੋਈ ਵਿਧੀ ਬਣਾ ਕੇ ਕਿਸੇ ਗੁਰਮੁਖਾਂ ਦਾ ਮਿਲਾਪ ਕਰਾ ਕੇ ਗੁਰੂ ਨਾਲ ਮੇਲ ਕੇ ਮੇਲ ਲੈਂਦਾ ਹੈ।
ਸ਼ਬਦ ਨਾਲ ਉਤਰੈ,
ਗੁਰੂ ਦੇ ਸ਼ਬਦ ਦੀ ਫਿਰ ਜਦੋਂ ਕਮਾਈ ਗੁਰੂ ਸਾਹਿਬ ਉਹਨਾਂ ਤੋਂ ਕਰਾਉਂਦੇ ਹੈ, ਮਨ ਤੋਂ ਫਿਰ ਮਾਇਆ ਜਨਮਾਂ ਜਨਮਾਂਤਰਾਂ ਦੀ ਕਿਲੇ ਖਾਂ ਦੀ ਲਹਿ ਲੈਂਦੀ ਹੈ।
ਸੱਚ ਬਣਿਆ ਸੀ ਗਾਰ,
ਸਾਧਨਾ ਰੂਪੇ ਸ਼ਿੰਗਾਰ ਕੀਤੇ ਆ, ਹੱਥ ਜਪ ਤਪ ਜਿੰਨੇ ਵੀ ਪੂਰਵਲੇ ਕਰਮਾਂ ਚ, ਉਹ ਫੇਰ ਹੀ ਸੋਭਨੀਕ ਹੁੰਦੇ ਨਾਮ ਦੁਆਰਾ। ਚਹੁ ਜੁਗਾਂ ਕਾ ਹੁਣ ਨਵੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਚਾਰੇ ਜੁਗਾਂ ਜਿਹਨਾਂ ਨੇ ਪਿਛਲੇ ਜਨਮਾਂ ਚ ਕਮਾਈਆਂ ਕੀਤੀਆਂ, ਬੰਦਗੀਆਂ ਕੀਤੀਆਂ, ਉਹਨਾਂ ਨੂੰ ਗੁਰੂ ਘਰ ਵਿੱਚ ਜਨਮ ਮਿਲੇ, ਹੁਣ ਗੁਰੂ ਦੇ ਸ਼ਰਨ ਚ ਗੁਰਮੰਤਰ ਦੀ ਕਮਾਈ ਕਰਕੇ ਉਹ ਮੁਕਤ ਹੋਣੇ। ਇਉਂ ਮਹਾਰਾਜ ਕਹਿੰਦੇ ਸਾਰਾ ਜੀਵਨ ਸਫਲਾ ਸ਼ਿੰਗਾਰ ਵਾਲਾ ਹੋ ਜਾਂਦਾ।
ਸੱਚਾ ਸਾਹੂ ਸੱਚੇ ਵਣ ਜਾਰੇ,
ਆਪ ਵਾਹਿਗੁਰੂ ਨਾਮ ਦਾ ਸਾਹੂ ਸਾਹੂਕਾਰ ਹੈ, ਤੇ ਉਹਦੇ ਪਿਆਰੇ ਨਾਮ ਦਾ ਵਣਜ ਕਰਨ ਵਾਲੇ ਸੱਚੇ ਬਣ ਜਾ ਰਹੇ ਹਨ।
ਉੱਥੇ ਕੂੜੇ ਨਾ ਟਿਕਾਣਾ,
ਉੱਥੇ ਝੂਠੇ ਮਨੁੱਖ ਨਹੀਂ ਟਿਕ ਸਕਦੇ, ਉਹਨਾਂ ਨੂੰ ਨਾਮ ਰੂਪੀ ਰਤਨ ਦੀ ਪਰਖ ਨਹੀਂ ਹੈ।
ਉਹਨਾਂ ਸੱਚ ਨਾ ਭਾਵਈ,
ਕਿਉਂਕਿ ਉਹ ਕੂੜਿਆਂ ਨੂੰ ਕੂੜੇ ਪਾਉਂਦਾ ਹੈ, ਉਹਨਾਂ ਨੂੰ ਸੱਚ ਨਹੀਂ ਪਾਉਂਦਾ ਹੈ।
ਦੁਖੀ ਨਾਹੀਂ ਪਛਾਣਾ,
ਕੂੜੇ ਹੋਣ ਕਰਕੇ, ਕੂੜ ਦੇ ਵਪਾਰੀ ਹੋਣ ਕਰਕੇ ਉਹ ਦੁਖੀ ਰਹਿੰਦੇ ਆ, ਦੁੱਖ ਤੇ ਖੱਪਦੇ ਆ।
ਮੈਲਾ ਜੱਗ ਫਿਰੈ,
ਮੈਂ ਵੀ ਮੈਲ ਚ ਮੈਲਾ ਹੋਇਆ, ਸਾਰਾ ਸੰਸਾਰ ਭਰਮ ਦਾ।
ਨਰ ਜੰਮੈ ਵਾਰ ਵਾਰ,
ਮੈਂ ਕਰਕੇ ਵਾਰ ਵਾਰ ਜੰਮਣ ਮਰਨਾ, ਵਾਰ ਵਾਰ ਜਿਹੜਾ ब्राह्मण मन का जेड़ा हम करके
किरत कमावना
कीते हुए जेड़े काम ने उन्हों का फल भी फिर भोगना है जिन्ना कर इस जन्म च भोग लिया कट्टे गए बाकी जो रह गए फिर जन्म होने उन्होंने अनुसार सो महाराज कहते जो कीते काम ने उन्हों का फल भोगना पैंदा
मेटन हार
भोगे तो बिना भोगे भागे नहीं करम गति बलवान भोगने पैंदे ने मिटदे नहीं
संत संगत मिल रहा
प्रभु के नामी पुरखा की संगत संतां की संगत मिल के रेंदे
सच लगे प्यार
नामिया के जीवन तो प्रभावित होके गुरमुखा की संगत करदे करदे प्रभु नाल प्यार पा लेंगे
सच सलामी सच माना
सच्चे मानना फिर सच्चे वाहिगुरु की सिफत करदे
दर सच्चा सच्यार
सच्चे वाहिगुरु के दर घर रह के सच्यार बन जाते
पूरा पूरी मत है
मेरे गुरु की भाई पूरी सिख्या है
पहल सुना मत आए
पूरी सिख्या दिन रात नाम त्यावो नाम जपो
मैं मेरा वड रोग है
मैं मेरी का हमें का रोग है ना बहुत बड़ा रोग है महाराज कहते सारे तो बड़ा रोग क्या हमें दीर्घ रोग है बारे पीस मांग सब तो बड़ा रोग हमें
ठाकुर है
प्रभु के प्यारों फिर वाहगुरु हमें जो कढ लैंदा
गुरु सलामी अपना
अपने वाहगुरु दियां बाणी द्वारा सिफतां कर दिया नाम द्वारा
लागा पाए
नामिया तो हम करवाना जाओ तिना कह हम करवाना जाओ मारे कहे उन्होंने तुम बनिहार जाने जिन्हों तो लैण जो तेरा नाम जिड़े तेरा नाम जपदे
तन मन सौंपी आगा तेरी
फिर जो गुरमुख ने अपना मन भी तन भी वाहगुरु अगे अर्पदे असं भी उन्होंने बलिहार जाने अपना मन तन अर्पदे
आप गवाए
इन्होंने विचों आपा भाव गवा लिया मैं मेरी छड़ दिती गुरु की शरण में निम्रता च रेंदे सच्चे पातशाह कहते जी दुबदा है बेकारा की खिचो तान है तो जीव खुआर हो
रहा
ना पढ़े हर बने आओ ना पूजो मरा नुसान ना जाए सतगुरु की शरण च पाओ भाई नहीं तो खुआर होना पैंदा है एक सच्चे की लिव लाओ
मेरा छड तू
सारे जगत नूं सांझा उपदेश कहंदे आ भाई मैं मेरी छड के वाहिगुरु नाल लिव लाओ उहदी शरण च पाओ
सच रहै समाए
ताई सच्चे नाम विच समाई होनी है
सतगुरु नूं मिले से पाएरा
भाई ओ सज्जन ओ गुरमुख सतगुरु नूं मिलदे हन
सच्चा शब्द लगाना
जिन्हां दा चित शब्द नाल प्रेम पैंदा है गुरु नाल प्रेम जिन्हां दा पैंदा है
सच मिले से ना विछड़ै
गुरु सच्चे नाम द्वारा शब्द द्वारा वाहिगुरु च मिल गए कदे वास्ते नहीं विछड़दे उन्हों का कदे भी विछोड़ा नहीं होंदा
हर सच्चा बेसाना
वाहिगुरु की दरगाह च सत्यार ही दिसदे आ किव सत्यारा होई आ किव कूड़ा टुटा पाल मारे कहिंदे किवें सत्यार होई जिहड़े सत्यार है उन्होंने रेरे दरगाह कहे ना कोई आओ बैठा आदर सुख दे उन्होंने दरगाह च भी सत्कार
मिलना
दुनिया की दोस्ती झूठी हमारा कहते जो नामे है वाहगुरु की दरगाह च सच्चे है उही भाई है उही सज्जन मित्र ने
जो सच्चा सेवाना
जो सच्चे वाहगुरु का सिमरन करते हैं तो सेवा करते हैं
अवगुण विकल पल राना
अवगुणा जीवन दे विच कढ दिंदे आ ते गुणा नूं धारण करदे आ गुणा दा जीवन दे विच फैला करदे आ
गुण की सांझ कराना
गुणा दी सांझ पाउंदे आ सांझ करीजा गुणा करी छोड़ अवगुण चली आ अवगुणा नूं जीवन दे विच त्यागदे आ
गुण की सांझ सुख उपजै
गुणा दी सांझ करांगे सत संतोख दया धर्म आदिक जिहड़े शुभ गुण ने इन्हों द्वारा जीवन सुखी हो जाता है
सच्ची भगत करे ना
गुणा द्वारा ही भगती होंगी है बिन गुण भगत ना हो गुणा तो बिना भगती नहीं हो ਸਕਦੀ। ਜਦੋਂ ਔਗਣ ਨੇ ਫਿਰ ਗੁਣ ਗਲ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਣਾਂ ਤੋਂ ਬਿਨਾਂ ਭਗਤੀ ਸੰਭਵ ਨਹੀਂ।
ਸੱਚ ਵਣੰਦਾ ਹੈ ਗੁਰ ਸ਼ਬਦ ਸਿਓ।
ਮਹਾਰਾਜ ਕਹਿੰਦੇ ਜਿਹੜੇ ਸੱਚ ਦੇ ਵਪਾਰੀ ਆ, ਸੱਚੇ ਨਾਮ ਦੇ ਵਿਚਾਰ ਚ ਰਹਿੰਦੇ, ਸੱਚ ਦੇ ਹੀ ਵਪਾਰ ਕਰਦੇ ਆ।
ਲਾਹਾ ਨਾਮ ਲਈ
ਨਾਮ ਲਈ ਲਾਹਾ ਖੱਟਦੇ
ਆ। ਰੂਪਾ ਪਾਪ ਕਰ ਕਰ ਸੰਚੀਆ।
ਝੂਠੇ ਸੋਏ ਆਲਕ ਪਦਾਰਥਾਂ ਨੂੰ, ਰੂਪਾ ਚਾਂਦੀ ਆਲਕ ਨੂੰ, ਮਾਇਆ ਨੂੰ ਇਕੱਠੀ ਕਰਦੇ ਆ ਪਾਪਾਂ ਦੁਆਰਾ।
ਚੱਲੇ ਨਾ ਚੱਲਦਿਆਂ ਨਾਲ,
ਉਹਨਾਂ ਦੇ ਅੰਤ ਸਮੇਂ ਨਾਲ ਨਹੀਂ ਜਾਂਦੀ। ਪਾਪਾਂ ਵਾਝੋ ਹੋਵੇ ਰਾਹੀਂ ਮੋਇਆ ਸਾਥ ਨਾ ਜਾਈ। ਇਉਂ ਇਹ ਝੂਠੀ ਮਾਇਆ ਚ ਜੀਵਨ ਬਰਬਾਦ ਕਰ ਲੈਂਦੇ ਆ।
ਗੁਣ ਨਾਲ ਨਾਲ ਨਾ ਚੱਲ ਸੀ,
ਨਾਮ ਤੋਂ ਬਿਨਾਂ ਕੁੱਝ ਨੀ ਲਿਆਉਂਦਾ, ਨਾਲ ਕੇਵਲ ਨਾਮ ਨਾਲ ਨਿਭਦਾ।
ਮਿੱਟੀ ਜਮਕਾਲ,
ਸਾਰੀ ਸ੍ਰਿਸ਼ਟੀ ਮੁੱਠੀ ਕਹੀ ਲੁੱਟੀ ਜਾ ਰਹੀ ਹੈ, ਠੱਗੀ ਜਾ ਰਹੀ ਹੈ, ਜਮਾਂ ਦੁਆਰਾ ਖੁਆਰ ਹੋ ਰਹੀ ਹੈ।
ਮਨ ਕਾ ਤੋਸਾ ਹਰ ਨਾਮ ਹੈ,
ਅਸਲ ਮਨ ਦਾ ਖਜ਼ਾਨਾ ਕੀ ਹੈ? ਮਹਾਰਾਜ ਕਹਿੰਦੇ ਨਾਮ ਖਜ਼ਾਨਾ ਹੈ।
ਮੇਰੇ ਬੈ ਰੱਖੋ ਸਮਾਲ,
ਨਾਮ ਰੂਪੇ ਕੀਮਤੀ ਰਤਨ ਨੂੰ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜੇ ਤੁਗੜਾਓ। ਸ਼ਬਦ ਰਤਨ ਜੋ ਤੇ ਮਨ ਲੱਗਦਾ ਇਹੋ ਅਸਮਾਓ, ਨਾਮ ਰਤਨ ਨੂੰ ਹਿਰਦੇ ਚ ਵਸਾਓ।
ਖਰਚ ਅਖੁੱਟ ਹੈ,
ਇਹ ਕੇਵਲ ਜਿੰਨਾ ਮਰਜ਼ੀ ਕੋਈ ਖਾਵੇ ਖਰਚ ਰਲ ਮਿਲ ਭਾਈ ਤੋਟ ਨਾ ਆਵੇ, ਵੱਧਦੇ ਜਾਈ ਵੱਧਦਾ ਹੀ ਰਹਿੰਦਾ।
ਗੁਰਮੁਖ ਨਿਭ ਹੈ ਨਾਲ,
ਗੁਰਮੁਖਾਂ ਦੇ ਲੋਕ ਪ੍ਰਲੋਕ ਨਾਲ ਨਿਭਦਾ।
ਤੇ ਮਨ ਮੂਲ ਭੁੱਲਿਆ,
ਮੇਰੇ ਮਨਾ ਤੂੰ ਮੁੱਲੋਂ ਮੁੱਢ ਤੋਂ ਹੀ ਭੁੱਲਿਆ ਹੋਇਆ ਨਾਮ ਵੱਲੋਂ।
ਸਹ ਪਤ ਗਵਾਏ,
ਨਾਮ ਨੀ ਜਪੇਗਾ ਲੋਕ ਪ੍ਰਲੋਕ ਦੀ ਪਤ ਗਵਾ ਲੈਂਦਾ, ਇੱਜ਼ਤ ਗਵਾ ਲਵੇਗਾ।
ਜਗਤ ਮੋਹ ਦੂਜਾ ਵਿਆਪਿਆ,
ਸਾਰਾ ਸੰਸਾਰ ਪੰਕਜ ਮੋਹ ਪਗ ਨਹੀਂ ਚੱਲਦਾ, ਹਮ ਦੇਖਾ ਤਹ ਡੂਬਿਆ ਲੈ, ਮੋਹ ਦੇ ਵਿੱਚ ਦੁਬਧਾ ਚ ਲੱਗਿਆ ਹੋਇਆ।
ਗੁਰਮਤੀ ਸੱਚ ਧਿਆਏ,
ਮੇਰੇ ਮਨਾਂ ਤੋਂ ਗੁਰਮਤੀ ਗੁਰੂ ਦੀ ਮਤ ਸਿੱਖਿਆ ਲੈ ਕੇ ਨਾਮ ਧਿਆਏ।
ਹਰ ਕੀ ਕੀਮਤ ਨਾ ਪਵੇ,
ਨਾਮ ਦੀ ਕੋਈ ਕੀਮਤ ਨਹੀਂ ਪਾਰ ਸਕਦਾ, ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ।
ਹਰ ਜਸ ਲਿਖਣ ਨਾ ਜਾਏ,
ਵਾਹਿਗੁਰੂ ਦੀਆਂ ਸਿਫਤਾਂ ਨੂੰ ਕੋਈ ਸੰਪੂਰਨ ਕਹਿ ਨਹੀਂ ਸਕਦਾ, ਲਿਖ ਨਹੀਂ ਸਕਦਾ।
ਗੁਰ ਕਾ ਸ਼ਬਦ ਮਨ ਤਨ ਰਪੈ,
ਜਿਹੜੇ ਗੁਰੂ ਦੇ ਸ਼ਬਦ ਵਿੱਚ ਮਨ ਕਰਕੇ ਤਨ ਕਰਕੇ ਲੱਗੇ ਹੋਏ ਹਨ,
ਹਰ ਸਿਉ ਰਹੈ ਸਮਾਏ,
ਉਹਨਾਂ ਦੀ ਸਮਾਈ ਅੰਤ ਨੂੰ ਵਾਹਿਗੁਰੂ ਚ ਹੋ ਜਾਂਦੀ ਹੈ।
ਸੋ ਸਹ ਮੇਰਾ ਰੰਗ ਲਾ,
ਵਾਹਿਗੁਰੂ ਸਾਰੇ ਰੰਗਾਂ ਦਾ, ਆਨੰਦਾਂ ਦਾ, ਮੰਗਲਾਂ ਦਾ ਮਾਲਕ ਹੈ।
ਰੰਗੇ ਸਹਿਜ ਸੁਭਾਏ,
ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ, ਗੁਰਦੁੱਠਾ ਰੰਗ, ਹਰ ਰੰਗ ਚਾੜਿਆ ਫਿਰ ਬਹੁ ਨਾ ਹੋਵੇ ਭੰਗ। ਉਹ ਗੁਰਮੁਖਾਂ ਤੇ ਨਾਮ ਰੰਗ ਚਾੜ ਦਿੰਦਾ।
ਕਾਮਣ ਰੰਗ ਤਾਂ ਚੜੈ,
ਹਾਂ ਜਿਹੜੀ ਕਾਮਣ ਜੀਵ ਰੂਪੇ ਇਸਤਰੀ ਹੈ ਤੇ ਰੰਗ ਨਾਮ ਦਾ ਤਾਂ ਚੜਦਾ।
ਜਾਂ ਤੇਰੇ ਕੈ ਅੰਕ ਸਮਾਏ,
ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਮਨ ਕਰਕੇ ਤਨ ਕਰਕੇ ਸਮਾ ਕੇ ਰਹੇ।
ਸ਼੍ਰੀ ਵਿਸ਼ਨੇ ਭੀ ਮਿਲਣਾ,
ਫਿਰ ਅੰਤ ਨੂੰ ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ, ਜੇ ਚਿਰੰ ਕਾਲ ਤੋਂ ਵਿਛੜੇ ਆ ਉਹਨਾਂ ਨੂੰ ਵਾਹਿਗੁਰੂ ਮੇਲ ਲੈਂਦਾ।
ਜੋ ਸਤਿਗੁਰ ਸੇਵਾਨਾ,
ਜਿਹੜੇ ਸਤਿਗੁਰੂ ਦੀ ਸੇਵਾ ਚ ਰਹਿੰਦੇ ਆ,
ਅੰਤਰ ਨਾਮ ਨਿਧ ਨਾਮ ਹੈ,
ਅੰਦਰ ਜਿਹਨਾਂ ਦੇ ਭਾਈ ਨਾਮ ਨਿਧੀਆਂ ਦਾ ਖਜ਼ਾਨਾ ਨਾਮ ਹੈ।
ਨਾਨ ਖਰਚਨ ਨਾਨ ਖੁਟਾਈ,
ਉਹਨਾਂ ਦਾ ਆਪ ਜਪਦਿਆਂ ਹੋਰਾਂ ਨੂੰ ਜਪਾਉਂਦਿਆਂ ਨਾਮ ਖਜ਼ਾਨਾ ਮੁੱਕਦਾ ਨਹੀਂ।
ਹਰ ਗੁਣ ਸਹਿਜ ਰਵਾਨਾ,
ਸਹਿਜ ਅਵਸਥਾ ਵਿੱਚ ਗੁਣਾਂ ਦਾ ਜੀਵਨ ਧਾਰਨ ਕਰਕੇ ਜਿਉਂਦੇ ਹੈ।
ਨਾ ਉਹ ਜਨਮ ਨਾ ਮਰੇ,
ਨਾਮ ਕਰਕੇ ਨਾ ਉਹ ਜੰਮਦੇ ਆ ਨਾ ਮਰਦੇ ਆ, ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹੈ।
ਨਾ ਉਹ ਦੁੱਖ ਸਹਨਾ,
ਨਾ ਹੀ ਉਹਨਾਂ ਨੂੰ ਜਮਾਂ ਦੇ ਦੁੱਖ ਸਹਿੰਦੇ ਆ, ਮਨਾ ਮੂੰਹ ਚੋਟਾਂ ਨਾ ਖਾਏ, ਮੂੰਹ ਤੇ ਉਹਨਾਂ ਦੇ ਜਮਾਂ ਦੀਆਂ ਚਪੇੜਾਂ ਨਹੀਂ ਪੈਂਦੀਆਂ।
ਗੁਰ ਰੱਖੇ ਸੇ ਉਬਰੇ,
ਇਹਨਾਂ ਨੂੰ ਗੁਰੂ ਰੱਖਦਾ ਉਹ ਭਾਈ ਸੰਸਾਰ ਸਮੁੰਦਰ ਤੋਂ ਪਾਰ ਹੁੰਦੇ ਆ, ਬਚਦੇ ਆ।
ਪਰ ਸਿਉਂ ਕੇਲ ਕਰਾਨਾ,
ਜੀਵਨ ਸਵਾਸ ਸਵਾਸ ਵਾਹਿਗੁਰੂ ਦੇ ਆਨੰਦ ਨੂੰ ਰਸ ਨੂੰ ਮਾਣਦੇ ਹੈ।
ਸੱਜਣ ਮਿਲੇ ਨਾ ਵਿਛੜੇ,
ਐਸੇ ਪਿਆਰੇ ਵਾਹਿਗੁਰੂ ਨਾਲ ਜਿਹੜੇ ਸੱਜਣ ਮਿਲੇ ਆ ਕਦੇ ਵੀ ਇੱਕ ਛਿਣ ਲਈ ਵੀ ਨਹੀਂ ਵਿਛੜਦੇ।
ਜੇ ਆਨੰਦ ਨਾ ਮਿਲੇ ਰਹਾਨਾ।
ਪੂਰੇ ਦਿਨ ਰਾਤ ਵਾਹਿਗੁਰੂ ਵਿੱਚ ਸੁਰਤ ਕਰਕੇ ਨਾਮ ਦੁਆਰਾ ਮਿਲੇ ਹਨ।
ਇਸ ਜਗ ਮਹ ਵਿਰਲੇ ਜਾਣਿਆ ਹੈ,
ਬਹੁਤੇ ਨਹੀਂ ਹਨ ਵਿਰਲੇ, ਨਾ ਹੀ ਘਣੇ ਫੈਲ ਫੱਕਰ ਸੰਸਾਰ। ਜਨ ਨਾਨਕ ਕੋਟਣ ਮੈਂ ਕੋ ਨਾਰਾਇਣ, ਜਿਹੇ ਚੀਤ ਬਿਰਲੇ ਹਨ।
ਨਾਨਕ ਸੱਚ ਲਹਨ,
ਤਤ ਵਸਤੂ ਨੂੰ ਗ੍ਰਹਿਣ ਕਰਕੇ ਸੱਚ ਦੇ ਨਾਲ ਲੱਗੇ ਹੋਏ ਹੈ, ਨਾਮ ਦੁਆਰਾ ਬਾਣੀ ਦੁਆਰਾ ਪ੍ਰਭੂ ਦੇ ਸਰੂਪ ਚ ਭੇਦ ਹੁੰਦੇ ਹੈ, ਐਸੇ ਵਿਰਲੇ ਹੈ ਸੰਸਾਰ ਚ ਪ੍ਰਭੂ ਦੇ ਪਿਆਰੇ ਗੁਰਮੁਖ ਸੰਤ ਜਾਨ। ਗੁਰਮੁਖ ਤੇ ਮਨਮੁਖ ਦੇ ਜੀਵਨ ਬਾਬਤ ਬਚਨ ਕਹੇ ਹੈ ਮਹਾਰਾਜ ਨੇ, ਜੀਵਨ ਵਿੱਚ ਕਮਾਈਏ, ਸਤਿਗੁਰੂ ਅੱਗੇ ਅਰਦਾਸ ਕਰੀਏ ਮਹਾਰਾਜ, ਜੋ ਬਚਨ ਕਹੇ ਹੈ ਉਹ ਕਮਾਉਣ ਦੀ ਦਾਤ ਬਖਸ਼ਿਸ਼ ਕਰੋ। ਆਓ ਅਖੀਰਲੀ ਪੰਗਤੀ ਸਰਵਣ ਕਰਕੇ ਸਤਿਗੁਰੂ ਅੱਗੇ ਅਰਦਾਸ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ ਜੀ।
ਸੱਜਣ ਮਿਲੇ ਨਾ ਵਿਛੋੜੈ, ਜੇ ਆਨੰਦ ਨਾ ਮਿਲੇ ਰਹਾਨਾ। ਇਸ ਜਗ ਮਹ ਵਿਰਲੇ ਜਾਣਿਆ ਹੈ, ਨਾਨਕ ਸੱਚ ਲਹਾਨਾ।